सतगुरु गुरु ग्रंथ साहिब सचे पातशाह जी दे पावन पवित्र हजूरी अंदर सन्मान योग भाई साहिब बलदेव सिंह जी प्रीत दे प्रकरण दे आधार ते सतगुरु गुरु ग्रंथ साहिब जी दी पवित्र गुरबाणी विचों अमृत शब्दां दा कीर्तन सरवण करा रहे सन। ਇਹ ਸੱਤ ਹੈ ਕਿ ਪਰ ਬਾ ਪਾਰ ਬ੍ਰਹਮ ਪਰਮੇਸ਼ਵਰ ਪ੍ਰੇਮ ਸਵਰੂਪ ਨੇ ਤੇ ਉਸ ਮਾਲਕ ਤੱਕ ਕੇਵਲ ਖੁਸ਼ਕ ਗਿਆਨ ਰੁੱਖੇ ਦਿਖਾਵੇ ਦੇ ਕਰਮ ਕਾਂਡ ਉਹ ਨਹੀਂ ਪਹੁੰਚਾ ਸਕਦੇ ਕਿਉਂਕਿ ਕਲਗੀਧਰ ਸਵਾਮੀ ਜੀ ਦਾ ਅੰਮ੍ਰਿਤ ਬੋਲ ਹੈ ਸਾਚ ਕਹੋ ਸੁਣ ਲਿਖੋ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਦਿ ਸਤਿਗੁਰੂ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਆਪਾਰ। ਉਸ ਮਾਲਕ ਦੀ ਭਾਖਿਆ ਬੋਲੀ ਕੇਵਲ ਪ੍ਰੇਮ ਹੈ। ਸਤਿਗੁਰੂ ਤਰਸ ਕਰਨ ਇਹ ਪ੍ਰੇਮ ਦਾ ਕਿਣਕਾ ਗੁਰੂ ਪ੍ਰਭੂ ਵਾਸਤੇ ਹਰ ਮਾਨੁਖ ਦੇ ਤਨ ਵਿੱਚ ਬਖਸ਼ਿਸ਼ ਕਰ ਦੇ। ਕੱਲ ਦੁਪਹਿਰ ਦੇ ਦੀਵਾਨ ਵਿੱਚ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕਰ ਰਹੇ ਸੀ ਕਿ ਜਗਿਆਸੂ ਬਨ ਗੁਰਸਿੱਖ ਨੂੰ ਇਹ ਬੇਨਤੀ ਕੀਤੀ ਗਈ ਕਿ ਮੈਨੂੰ ਕੋਈ ਐਸਾ ਉਪਦੇਸ਼ ਐਸਾ ਬਚਨ ਗੁਰੂ ਦਾ ਸੁਣਾ ਕਿ ਮੇਰਾ ਮਨ ਜਿਹੜਾ ਬਾਹਰ ਭਟਕਦਾ ਹੈ ਹੋਰ ਪਾਸਿਆਂ ਵੱਲ ਦੌੜਦਾ ਹੈ ਇਹ ਭਟਕਦਾ ਹੋਇਆ ਮਨ ਕਿਤੇ ਟਿਕ ਜਾਏ। ਕੱਲ ਇਸ ਦੀ ਵਿਚਾਰ ਕੀਤੀ ਗਈ। ਇਸ ਤੋਂ ਅਗਲੇ ਬਚਨ ਦੋਨਾਂ ਨੂੰ ਇਕੱਠੇ ਆਪਾਂ ਅੱਜ ਵਿਚਾਰ ਲਈਏ ਫਿਰ ਕਿ ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੂ ਦੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੈਨੂੰ ਉਹ ਉਪਦੇਸ਼ ਦੱਸ ਕਿ ਮਨ ਦੀ ਭਟਕਣਾ ਮੁੱਕ ਜਾਏ ਆਪਣਾ ਮਨ ਮੈਂ ਤੈਨੂੰ ਭੇਟ ਕਰ ਦੇਵਾਂ ਆਪਣਾ ਮਨ ਗੁਰਸਿੱਖਾ ਤੈਨੂੰ ਦੇ ਦੇਵਾਂ ਬਸ ਮੈਨੂੰ ਆਪਣੇ ਵਾਹਿਗੁਰੂ ਜੀ ਦਾ ਸਤਿਗੁਰੂ ਦੇ ਘਰ ਦਾ ਮਾਰਗ ਕਿਰਪਾ ਕਰਕੇ ਦੱਸ ਦੇ। ਆਓ ਇਸ ਜਗਿਆਸਾ ਸੰਬੰਧੀ ਜੋ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਨੇ ਉਹਨਾਂ ਦੇ ਆਧਾਰ ਤੇ ਵਿਚਾਰ ਕਰ ਸਕੀਏ। ਆਪ ਜੀ ਬਖਸ਼ੋ ਆਸੀਸ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਜ਼ ਕੀਤੀ ਸੀ ਕਿ ਮਹਿਲ ਹੀ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦਿੰਦੀ। ਜੇ ਮਨ ਮੈਲਾ ਹੋਵੇ ਤੇ ਇਹ ਸੱਤ ਹੈ ਕਿ ਪੂਰੇ ਦਾ ਪੂਰਾ ਤਨ ਹੀ ਮੈਲਾ ਹੁੰਦਾ ਹੈ। ਉਸ ਪ੍ਰਕਰਨ ਨੂੰ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਲੜੀ ਜੋੜ ਸਕੀਏ। ਜੇ ਮਨ ਮੈਲਾ ਹੈ ਤੇ ਜਿਤਨਾ ਮਰਜ਼ੀ ਕੋਈ ਚਮੜੀ ਨੂੰ ਧੋਈ ਜਾਏ ਸਰੀਰ ਕਦੀ ਵੀ ਨਿਰਮਲ ਨਹੀਂ ਹੋ ਸਕਦਾ। ਸਰੀਰ ਉੱਪਰ ਲੱਗੀ ਕੋਈ ਚਮੜੀ ਤੇ ਲੱਗੀ ਕੋਈ ਮੈਲ ਧੂਲ ਦੇ ਕਣ ਬਾਹਰ ਗਰਦ ਉਹ ਤਾਂ ਉਤਰ ਜਾਏਗੀ, ਪਰ ਜਦੋਂ ਮਨ ਮੈਲਾ ਹੋਵੇ ਉਦੋਂ ਅੱਖਾਂ ਵੀ ਮੈਲੀਆਂ ਨੇ, ਉਦੋਂ ਕੰਨ ਵੀ ਮੈਲੇ ਨੇ, ਉਦੋਂ ਜ਼ਬਾਨ ਵੀ ਮੈਲੀ ਹੈ। ਜੇ ਮਨ ਮੈਲਾ ਮੁਕੰਮਲ ਸਰੀਰ ਦੇ ਇੰਦਰੇ ਹੀ ਮੈਲ ਵਿੱਚ ਗ੍ਰਸੇ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਖਚਾ ਨਾ ਹੋਏ। ਜਿਹੜਾ ਸਭ ਕੁਛ ਮੈਲਾ ਸ਼ਬਦ ਵਰਤਿਆ ਹੈ ਨਾ, ਇਹਦਾ ਮਤਲਬ ਇਹਨਾਂ ਇੰਦਰੀਆਂ ਦੇ ਨਾਲ ਜੇ ਮਨ ਹੀ ਮੈਲਾ ਹੈ, ਕੱਲ ਅਰਜ਼ ਕੀਤੀ ਉਹ ਸਾਰੇ ਸਰੀਰ ਚ ਵਿਆਪਿਆ ਹੈ। ਜੇ ਮਨ ਮੈਲਾ ਤੇ ਪੂਰੇ ਦਾ ਪੂਰਾ ਤਨ ਇੰਦਰੇ ਜਿਹੜੇ ਨੇ ਉਹ ਮਲੀਨਤਾ ਦੇ ਵਿੱਚ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਇਸ ਮੈਲ ਨੂੰ ਧੋਣ ਦੇ ਚਾਰ ਪੰਜ ਤਰੀਕੇ ਸਾਨੂੰ ਬਖਸ਼ਿਸ਼ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਆਪਾਂ ਪੜ੍ਹਨੇ ਤੇ ਬੜੇ ਸਰਲ ਜੇ। ਕਹਿੰਦੇ ਨੇ ਪਹਿਲਾ ਤਰੀਕਾ ਹੈ ਅੰਦਰ ਦੀ ਮੈਲ ਨੂੰ ਧੋਣ ਦਾ, ਕਿ ਜਿਹੜੇ ਨਿਰਮਲ ਹਿਰਦੇ ਨੇ ਨਾ ਉਹਨਾਂ ਦੀ ਸੰਗਤ ਕਰਨੀ ਸ਼ੁਰੂ ਕਰ। ਜੇ ਨਿਰਮਲ ਪਵਿੱਤਰ ਹਿਰਦੇ ਵਾਲਿਆਂ ਦੀ ਸੰਗਤ ਕਰੇਗਾ ਤੇ ਕੁਦਰਤੀ ਤੌਰ ਤੇ ਤੇਰੇ ਅੰਦਰ ਵੀ ਨਿਰਮਲਤਾ ਹੀ ਅਵਸ਼ ਆਏ। ਇਹ ਸੱਚ ਹੈ ਕਿ ਭਾਂਡਾ ਹੋਵੇ ਮੈਲਾ ਤੇ ਉਹਨੂੰ ਬਰਸਾਤ ਵਿੱਚ ਆਪਾਂ ਰੱਖ ਦਈਏ, ਮੀਂਹ ਪੈਂਦੇ ਵਿੱਚ ਬਾਰਿਸ਼ ਵਿੱਚ ਰੱਖ ਦਈਏ ਤੇ ਜਿਤਨੀ ਬਾਰਿਸ਼ ਉਸ ਭਾਂਡੇ ਵਿੱਚ ਪਏਗੀ ਤੇ ਉਸ ਦੇ ਤਲੇ ਨੂੰ ਲੱਗੀ ਕੋਈ ਮੈਲ ਉਗਲ ਉਗਲ ਕੇ ਬਾਹਰ ਆਏਗੀ, ਤੇ ਜੇ ਉਹ ਨਿਰੰਤਰ ਬਾਰਿਸ਼ ਵਿੱਚ ਬਰਤਨ ਰੱਖਿਆ ਜਾਏ ਤੇ ਉਹ ਪਾਣੀ ਇੰਨਾ ਵਰਸਦਾ ਹੈ ਕਿ ਮੈਲ ਬਾਹਰ ਨਿਕਲ ਜਾਂਦੀ ਏ ਤੇ ਭਾਂਡੇ ਵਿੱਚ ਨਿਰਮਲ ਜਲ ਆਪਣੇ ਆਪ ਹੀ ਟਿਕ ਜਾਂਦਾ ਹੈ। ਫਿਰ ਬੇਨਤੀ ਕਿ ਇੱਕ ਤਰੀਕਾ ਪਹਿਲਾ ਸਤ ਸੰਗਤ ਨਿਰਮਲ ਖਿਰਦਿਆਂ ਦੀ ਸੋਭਤ ਉਹ ਮੈਲ ਗਵਾਉਂਦੀ ਹੈ, ਮੈਲ ਨੂੰ ਦੂਰ ਕਰਦੀ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ, ਤੇ ਇੱਥੇ ਮਹਾਰਾਜ ਜੀ ਨੇ ਮੈਲ ਦਾ ਜ਼ਿਕਰ ਕੀਤਾ ਕਿਉਂਕਿ ਸਿੱਖ ਪੁੱਛ ਰਿਹਾ ਮੇਰਾ ਮਨ ਕਿਉਂ ਦੂਜੇ ਪਾਸੇ ਜਾਂਦਾ ਹੈ, ਸਿੱਖ ਨੂੰ ਪੁੱਛਿਆ ਜਾ ਰਿਹਾ ਮੇਰਾ ਮਨ ਟਿਕਦਾ ਕਿਉਂ ਨਹੀਂ, ਤੇ ਦਾਸ ਅਰਜ਼ ਕੀਤੀ ਸੀ ਬਾਣੀ ਵਿੱਚੋਂ ਕੱਲ ਕਿ ਮੈਲ ਹੀ ਹੈ ਵਾਸ਼ਨਾਵਾਂ ਦੀ ਜਿਹੜੀ ਅੰਦਰ ਨੂੰ ਟਿਕਣ ਨਹੀਂ ਦੇ। ਸਾਹਿਬ ਕਹਿੰਦੇ ਨੇ ਮਹਿਮਾ ਸਾਧੂ ਸੰਗ ਕੀ ਸੁਨ ਖੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ। ਜਦੋਂ ਚਿੱਤ ਨਿਰਮਲ ਹੋ ਜਾਏਗਾ ਫਿਰ ਖਿੰਡਾ ਵਿੱਚ ਨਹੀਂ ਇਹ ਟਿਕਾ ਵਿੱਚ ਆ ਜਾਂਦਾ ਹੈ। ਪਹਿਲਾ ਤਰੀਕਾ ਸਤ ਸੰਗਤ। ਦੂਸਰਾ ਤਰੀਕਾ ਮਹਾਰਾਜ ਜੀ ਨੇ ਬਾਣੀ ਚ ਕਿਰਪਾ ਕੀਤੀ ਕਿ ਜੇ ਕੋਈ ਪ੍ਰੇਮ ਚ ਭਿੱਜ ਕੇ ਕੀਰਤਨ ਕਰੇ, ਕੀਰਤਨ ਸੁਣੇ, ਕੀਰਤਨ ਕਰਨ ਨਾਲ ਵੀ ਅੰਦਰ ਦੀ ਮੈਲ ਧੁੱਪਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਸਤ ਸੰਗਤ ਉਸ ਦੇ ਗੁਣ ਗਾਉਣੇ ਤਾਂ ਮੈਲ ਉਤਰੇਗੀ। ਤੀਸਰਾ ਤਰੀਕਾ ਸਾਹਿਬ ਨੇ ਕਿਹਾ ਸੰਗਤ ਵਿੱਚ ਬੈਠ ਕੇ ਨਾਮ ਜਪੇ ਤੇ ਨਾਮ ਹੈ ਨਿਰਮਲ, ਉਹ ਅੰਦਰ ਦੀ ਮੈਲ ਆਪਣੇ ਆਪ ਧੋਏਗਾ। ਉਹਨੂੰ ਸਾਹਿਬ ਨੇ ਫਰਮਾਇਆ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਦੇਖੋ ਸਾਰੇ ਸ਼ਬਦ ਮੈਲ ਵਰਤਿਆ, ਗੁਣ ਗਾਵਤ ਤੇਰੀ ਉਤਰ ਸਮੈਲ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ। ਇਹਤੇ ਸਾਹਿਬ ਨੇ ਕਿਰਪਾ ਕੀਤੀ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹੇ ਸਮਾਹੇ। ਜਾਂਸੀ ਜਪਜੀ ਸਾਹਿਬ ਵਿੱਚ ਬਚਨ ਪੜ੍ਹਨੇ ਆ ਹਜ਼ੂਰ ਦੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਨਾਮ ਸਤ ਸੰਗਤ, ਕੀਰਤਨ, ਨਾਮ। ਚੌਥਾ ਤਰੀਕਾ ਸਾਹਿਬ ਨੇ ਕਿਹਾ ਗੁਰਬਾਣੀ ਸੁਣ ਮੈਲ ਗਵਾਏ। ਗੁਰੂ ਕੀ ਬਾਣੀ ਸੁਣੇ ਸਿੱਖ ਤੇ ਉਹਦੇ ਨਾਲ ਵੀ ਅੰਦਰ ਦੀ ਮੈਲ ਉਤਰਦੀ ਹੈ। ਮੈਲ ਜਦੋਂ ਲੱਥ ਜਾਏ ਸਿਮਰਨ ਤੇ ਸੇਵਾ ਨਾਲ ਇਹ ਬਖਸ਼ਿਸ਼ ਹੈ, ਗੁਰ ਪ੍ਰਸਾਦ ਹੈ। ਐਸ ਤਾਂ ਅਭਿਆਸ ਕਰੀ ਜਾਏ, ਇੱਕ ਦਿਨ ਮਾਲਕ ਕਿਰਪਾ ਕਰਕੇ ਅੰਦਰ ਦੀ ਮੈਲ ਜ਼ਰੂਰ ਧੋਂਦੇ, ਨਾਮ ਅੰਦਰ ਟਿਕ ਜਾਂਦਾ ਹੈ। ਇੱਥੇ ਥੋੜੀ ਜਿਹੀ ਬੇਨਤੀ ਜ਼ਰੂਰ ਦਾਸ ਕਰ ਦੇਵੇ। ਦੇਖੋ ਨਾਮ ਹੀ ਹੈ ਕਿ ਪਹਿਲਾਂ ਭਟਕਦੇ ਹੋਏ ਮਨ ਨੂੰ ਟਿਕਾਉਂਦਾ, ਮੈਲ ਧੋਂਦਾ। ਕਈ ਵਾਰੀ ਅਰਜ਼ ਕੀਤੀ ਹੈ, ਜੋ ਨਾਮ ਮੈਲ ਧੋਂਦਾ ਨਾ, ਉਹ ਨਾਮ ਆਪ ਬਾਹਰ ਨਹੀਂ ਨਿਕਲਦਾ ਮੈਲ ਧੋ ਕੇ। ਬਾਕੀ ਕੋਈ ਵੀ ਚੀਜ਼, ਬਰਤਨ ਧੋਵੋ, ਕੱਪੜਾ ਧੋਵੋ, ਸਰੀਰ ਧੋਵੋ, ਜਿਸ ਚੀਜ਼ ਨਾਲ ਆਪਾਂ ਮੈਲ ਧੋਵਾਂਗੇ ਉਹ ਖੁਦ ਬਖੁਦ ਜਿਸ ਚੀਜ਼ ਨੂੰ ਸਾਫ਼ ਕਰ ਲਈਏ ਉਹਨੂੰ ਵੀ ਛੱਡ ਜਾਏਗੀ। ਜਿਵੇਂ ਕੱਪੜਾ ਮੈਲਾ ਹੈ, ਪਾਣੀ ਪਾਉਂਦੇ ਹਾਂ, ਸਾਬਣ ਲਾ ਕੇ ਮਲ ਕੇ ਧੋਂਦੇ ਹਾਂ, ਸਾਬਣ ਨੇ ਤੇ ਪਾਣੀ ਨੇ ਮੈਲ ਕੱਢਣੀ ਹੈ। ਪਰ ਇਹ ਨਹੀਂ ਕਿ ਸਾਬਣ ਤੇ ਪਾਣੀ ਇਹ ਕਹਿਣ ਕਿ ਇੱਕ ਵਾਰੀ ਸਾਨੂੰ ਕੱਪੜੇ ਨੂੰ ਸਪਰਸ਼ ਕਰ, ਅਸੀਂ ਦੁਬਾਰਾ ਕਦੀ ਮੈਲ ਲੱਗਣ ਹੀ ਨਹੀਂ ਦਿਆਂਗੇ। ਜੇ ਪਾਣੀ ਤੇ ਸਾਬਣ ਕੱਪੜੇ ਦੀ ਮੈਲ ਕੱਢਣਗੇ, ਉਹ ਖੁਦ ਮੈਲੇ ਹੋ ਕੇ ਵੀ ਕੱਪੜੇ ਵਿੱਚੋਂ ਬਾਹਰ ਨਿਕਲਣਗੇ। ਮੈਲ ਧੋਤੀ, ਪਾਣੀ ਖੁਦ ਮੈਲਾ ਹੋ ਜਾਂਦਾ ਹੈ। ਸਾਬਣ ਦੇਖੋ, ਉਹਦਾ ਰੰਗ ਵੀ ਆਪਾਂ ਦੇਖਦੇ ਹਾਂ, ਉਹਦੇ ਫੇਨ, ਉਹਦੇ ਬੁਦਬਦੇ ਮੈਲੇ ਹੋ ਜਾਂਦੇ, ਉਹ ਪਾਣੀ ਤੇ ਸਾਬਣ ਮੈਲਾ ਹੋ ਗਿਆ। ਜੇ ਭਾਂਡਾ ਆਪਾਂ ਕੈਮੀਕਲ ਨਾਲ ਧੋਨੇ ਆ ਤੇ ਦੇਖੋ ਉਸ ਭਾਂਡੇ ਦੀ ਮੈਲ ਉਤਰਦੀ ਏ, ਪਰ ਉਹ ਜੋ ਉਤਾਰ ਰਿਹਾ ਉਹ ਖੁਦ ਵੀ ਮੈਲਾ ਹੋ ਕੇ ਬਾਹਰ ਚਲਾ ਜਾਂਦਾ ਹੈ। ਇਹ ਨਹੀਂ ਕਿ ਉਹ ਕੈਮੀਕਲ ਟਿਕ ਜਾਏ, ਤੇ ਨਾ ਜਿਸ ਕੈਮੀਕਲ ਨਾਲ ਆਪਾਂ ਪਾਊਡਰ ਨਾਲ ਭਾਂਡੇ ਧੋਨੇ ਆ, ਕਦੀ ਇਹ ਨਹੀਂ ਕਹਿੰਦੇ ਕਿ ਇਹ ਪਾਊਡਰ ਕੱਲ ਨੂੰ ਭਾਂਡੇ ਵਿੱਚ ਸਾਡਾ ਭੋਜਨ ਬਣ ਜਾਏਗਾ। ਬਾਹਰ ਦੇ ਕੱਪੜੇ, ਬਾਹਰ ਦਾ ਜਿਸਮ, ਬਾਹਰ ਦੇ ਭਾਂਡੇ ਜਿਸ ਚੀਜ਼ ਨਾਲ ਧੋਤੇ ਜਾਣ, ਉਹ ਧੋਣ ਤੋਂ ਬਾਅਦ ਖੁਦ ਭਾਂਡੇ ਤੇ ਕੱਪੜੇ ਨੂੰ ਤਿਆਗ ਦਿੰਦਾ ਹੈ। ਪਰ ਪਰਮਾਤਮਾ ਦਾ ਨਾਮ ਐਸਾ ਹੈ, ਉਹ ਮੈਲ ਨੂੰ ਧੋ ਕੇ ਬਾਹਰ ਕੱਢਦਾ ਹੈ, ਖੁਦ ਮੈਲਾ ਨਹੀਂ ਹੁੰਦਾ ਤੇ ਸਦੀਵ ਕਾਲ ਲਈ ਅੰਦਰ ਟਿਕ ਜਾਂਦਾ। ਮੈਲ ਫਿਰ ਅੰਦਰ ਆਉਣ ਨਹੀਂ ਦਿੰਦੇ। ਸਾਹਿਬ ਦਾ ਉਹੀ ਬਚਨ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਹੇ। ਉੱਥੇ ਦੇਖੋ ਮਨ ਜਿਹੜਾ ਹੈ, ਫਿਰ ਅਰਜ਼ ਕਰਾਂ ਜਦੋਂ ਸ਼ੁੱਧ ਹੋ ਜਾਏ, ਫਿਰ ਇਹਦਾ ਕਿੰਨਾ ਕੁ ਟਿਕਾਅ ਹੈ, ਫਿਰ ਇਹਦੇ ਵਿੱਚੋਂ ਬੋਲ ਨਹੀਂ, ਫਿਰ ਇਹ ਪੂਰਨ ਤੌਰ ਤੇ ਟਿਕਿਆ। ਇਹਨੂੰ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕੁਵਾਰ ਕੰਨਿਆ ਜੈਸੇ ਸੰਗ ਸਗੇਰੀ, ਪ੍ਰਹਿ ਬਚਨ ਉਪਹਾਸ ਕਹੋ। ਬੜੀ ਪੁਰਾਤਨ ਉਦਾਹਰਣ, ਜਿਵੇਂ ਇੱਕ ਕੁਵਾਰੀ ਕੰਨਿਆ, ਜੋ ਸਾਡਾ ਸੱਭਿਆਚਾਰ ਸੀ, ਜੋ ਪੁਰਾਤਨ ਕਲਚਰ ਸੀ ਕਿ ਉਹਦਾ ਰਿਸ਼ਤਾ ਉਹਦੇ ਮਾਪੇ ਢੂੰਡਦੇ ਨੇ। ਕੁਵਾਰੀ ਕੰਨਿਆ ਨੂੰ ਇਹ ਦੱਸਿਆ ਨਹੀਂ ਸੀ ਜਾਂਦਾ ਉਸ ਵੇਲੇ ਕਿ ਤੇਰਾ ਰਿਸ਼ਤਾ ਕਿੱਥੇ ਕਰਨ ਲੱਗੇ ਆ। ਮਾਪਿਆਂ ਨੇ ਜਿੱਥੇ ਕਰਨਾ ਉਹਨੂੰ ਸਵੀਕਾਰ ਕਰਨਾ, ਕਹਿੰਦੇ ਨੇ ਉਹਨੂੰ ਸਹੇਲੀਆਂ ਤੋਂ ਪਤਾ ਜ਼ਰੂਰ ਲੱਗ ਜਾਂਦਾ ਸੀ ਕਿ ਮੇਰੀ ਕਿਸ ਪਿੰਡ ਵਿੱਚ ਮੰਗਣੀ ਹੋਈ, ਉਹਦਾ ਨਾਮ ਕੀ ਹੈ, ਉਹਦਾ ਕੰਮ ਕਾਰ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਅਰਥ ਹੋ ਰਹੇ ਨੇ। ਕਹਿਣ ਲੱਗੇ ਕੁਵਾਰੀ ਕੰਨਿਆ ਆਪਣੀਆਂ ਸਹੇਲੀਆਂ ਨਾਲ ਪਤੀ ਦੀਆਂ ਗੱਲਾਂ ਕਰ ਕਰਕੇ ਹੱਸਦੀ ਹੈ, ਉਹਦੀ ਜ਼ਿਕਰ ਚੱਲਦਾ ਤੇ ਖੁਸ਼ ਹੁੰਦੀ ਏ, ਪਰ ਜਿਸ ਦਿਨ ਉਹ ਬਰਾਤ ਲੈ ਕੇ ਘਰ ਵਿੱਚ ਵਿਆਹਣ ਵਾਸਤੇ ਆਉਂਦਾ, ਸਹੇਲੀਆਂ ਤਾਂ ਉਹਨੂੰ ਦੇਖ ਕੇ ਮਜ਼ਾਕ ਕਰਨਗੀਆਂ, ਪਰ ਜਿਹਦਾ ਮਾਲਕ ਆਇਆ, ਜਿਹਦਾ ਸਾਈਂ ਆਇਆ, ਜਿਹਦਾ ਪਤੀ ਆਇਆ, ਸ਼ਬਦ ਵਰਤ ਲਈਏ, ਉਹ ਨਾ ਤਾਂ ਬਾਹਰ ਨਿਕਲਦੀ ਸੀ ਨਾ ਹੱਸਦੀ ਸੀ, ਉਹ ਬਰਾਤ ਦੇਖਣ ਵੀ ਨਹੀਂ ਗਈ, ਉਹਨੇ ਆਪਣੇ ਚਿਹਰੇ ਨੂੰ ਢੱਕ ਲਿਆ। ਕਹਿਣ ਲੱਗੇ ਇਹੀ ਅਵਸਥਾ ਮਨ ਦੀ ਹੈ, ਜਿੰਨੀ ਦੇਰ ਤੱਕ ਅੰਦਰ ਪਿਆਰੇ ਦੀ ਬਖਸ਼ੀਸ਼ ਨਹੀਂ, ਇਹ ਚੰਚਲਤਾਈ ਚ ਚੱਲੇਗਾ। ਜਿਸ ਦਿਨ ਪਿਆਰਾ ਆ ਜਾਏ, ਅੰਦਰ ਦੀ ਮੈਲ ਧੁੱਪ ਜਾਏ, ਜਿਵੇਂ ਕੁਵਾਰੀ ਕੰਨਿਆ ਪਤੀ ਆ ਜਾਏ ਤੇ ਮੁੱਖ ਨੂੰ ਢੱਕ ਲੈਂਦੀ ਏ, ਅੰਦਰ ਦੀ ਨਿਰਮਲਤਾਈ ਆ ਜਾਏ ਤੇ ਸੱਚ ਇਹ ਵੇ ਕਿ ਅੰਦਰ ਦੇ ਬੋਲ ਵੀ ਆਪਣੇ ਆਪ ਸ਼ਾਂਤ ਹੋ ਜਾਂਦੇ। ਕੁਵਾਰ ਕੰਨਿਆ ਜੈਸੇ ਸੰਗ ਸਗੇਰੀ, ਪ੍ਰਹਿ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਤੋ ਮੁਖ ਕਾਜ ਲਜੋ। ਉਹ ਮੁੱਖ ਢੱਕ ਲਿਆ, ਉਹ ਚੰਚਲਤਾ ਹੀ ਨਾ ਰਹੀ। ਦੂਸਰਾ ਬਚਨ, ਜੋ ਕਨਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ। ਜਿਵੇਂ ਸੋਨਾ ਕੁਠਾਲੀ ਵਿੱਚ ਪਿਆ, ਮੈਲਾ ਸੋਨਾ ਦੌੜਦਾ ਤਿੜਕਦਾ, ਜਿਉਂ ਕਨਕੋ ਕੁਠਾਰੀ ਚੜਿਓ, ਕਬਰੋ ਹੋਤ ਫਿਰੋ। ਜਬ ਤੇ ਸ਼ੁੱਧ ਪੈ ਖੈ ਬਾਰੇ, ਤਬ ਤੇ ਥਾਨ ਥਿਰੋ ਜਦੋਂ ਸੋਨਾ ਸ਼ੁੱਧ ਹੋ ਜਾਵੇ ਉਹ ਕੁਠਾਲੀ ਵਿੱਚ ਟਿਕ ਜਾਂਦਾ ਹੈ, ਜਦੋਂ ਮਨ ਸ਼ੁੱਧ ਹੋ ਜਾਵੇ ਤੇ ਉਹ ਬਾਣੀ ਵਿੱਚ ਟਿਕ ਜਾਂਦਾ। ਕਿਉਂਕਿ ਮੈਲ ਜੀ ਤਾਂ ਪਟਕਾਉਂਦੀ ਹੈ। ਬੁੱਲੇ ਨੇ ਇੱਕ ਗੱਲ ਬੜੀ ਸੋਹਣੀ ਕਹੀ, ਮੈਨੂੰ ਬੜੇ ਚੰਗੇ ਉਹਦੀ ਗੱਲ ਲੱਗੀ। ਉਹ ਕਹਿੰਦਾ ਹੈ ਕਿ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਕਿਵੇਂ ਮੈਲ ਉਤਰੇਗੀ ਜੇ ਤੂੰ ਆਪ ਖੁਦ ਨਹੀਂ ਇਸ ਪਾਸੇ ਤੁਰੇਗਾ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਆਪ ਦਰ ਤਖੌਮੇ, ਆਪਣਾ ਆਪ ਤਾਂ ਛੱਡਦਾ ਨਹੀਂ, ਮੈਲ ਕਿਵੇਂ ਜਾਏ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਂਹੀਓ ਮਿੱਟਦੀ ਜਦ ਮੈਂ ਨੂੰ ਖੜੇ ਲੁਟਾਈ, ਮੈਂ ਨਹੀਂ ਟੁੱਟਦੀ ਛੇਤੀ। ਖੈਰ ਇੱਥੇ ਪੁੱਛਿਆ ਗਿਆ ਕਿ ਮਨ ਦਾ ਟਿਕਾ ਉਪਦੇਸ਼ ਰੂਪ। ਮਹਾਰਾਜ ਨੇ ਅੱਗੇ ਫਿਰ ਬਚਨ ਕੀਤਾ ਕਿ ਜਿਗਿਆਸੂ ਉਪਦੇਸ਼ ਪੁੱਛਦਿਆਂ ਪੁੱਛਦਿਆਂ ਜਦੋਂ ਉਹਨਾਂ ਸੁਣਾਇਆ ਵੀ ਇਸ ਤਰ੍ਹਾਂ ਮਨ ਦੀ ਮੈਲ ਹੈ, ਇਸ ਤਰ੍ਹਾਂ ਇੰਦਰੇ ਨੇ ਆਹ ਕੁਝ ਅੰਦਰ ਵਾਪਰਦਾ ਹੈ, ਇਹ ਕੁਝ ਅੰਦਰ ਜਾਂਦੀ ਹੈ ਮੈਲ। ਫਿਰ ਉਹਨੇ ਕਿਹਾ ਗੁਰਸਿੱਖਾ ਮੈਂ ਆਪਣਾ ਮਨ ਤੈਨੂੰ ਦੇਣਾ ਆ। ਦੇਖੋ ਆਲਾ ਸੇ ਸਾਰੇ ਬਾਣੀ ਚ ਪੜ੍ਹਨੇ ਆ ਕਿ ਗੁਰੂ ਨੂੰ ਮਨ ਦੇਣਾ ਹੈ। ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਸ ਅਸੀਂ ਪੜ੍ਹਨੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਹੁਣ ਮਨ ਇੱਥੇ ਕਿਹਾ ਵੀ ਗੁਰਸਿੱਖ ਨੂੰ ਮਨ ਦੇਣ ਦੀ ਗੱਲ ਚੱਲ ਪਈ। ਫਿਰ ਬੇਨਤੀ ਸਮਝਿਓ ਕਿ ਗੁਰਸਿੱਖ ਨੂੰ ਮਨ ਦੇਣਾ, ਕਿਉਂਕਿ ਜਿਤਨੀ ਦੇਰ ਤੱਕ ਇਹ ਮਨ ਆਪ ਖੁਦਰਾਪਨ ਕਰੇਗਾ, ਕਿਸੇ ਗੁਰਮੁਖ ਦੀ ਸੰਗਤ ਕਰਕੇ ਵੀ ਖੰਗਤਾ ਵਿੱਚ ਕਹੇਗਾ ਇਹਨੂੰ ਕੀ ਪਤਾ ਮੈਂ ਸਭ ਕੁਝ ਜਾਣਨਾ ਇਹਦੇ ਬਾਰੇ, ਇਹਨੂੰ ਕੀ ਗਿਆਤ ਮੈਨੂੰ ਸਭ ਕੁਝ ਪਤਾ। ਮਹਾਰਾਜ ਕਹਿੰਦੇ ਨੇ ਜਿਹਨੂੰ ਗੁਰਮੁਖ ਤੂੰ ਮੰਨਿਆ, ਸੱਚ ਇਹ ਵੇ ਕਿ ਉਸ ਗੁਰਸਿੱਖ ਨੂੰ ਆਪਣਾ ਮਨ ਦੇ ਦੇ, ਉਹ ਮਨ ਦੀ ਦੁਰਵਰਤੋਂ ਨਹੀਂ ਕਰੇਗਾ, ਤੂੰ ਉਹਨੂੰ ਮਨ ਦੇਗਾ, ਉਹ ਤੇਰੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਲੈ ਜਾਏ, ਕਿਉਂਕਿ ਉਹਦੀ ਰਸਾਈ ਗੁਰੂ ਤੱਕ ਹੈ, ਉਹ ਸਤਿਗੁਰੂ ਤੱਕ ਤੈਨੂੰ ਲੈ ਜਾਣਗੇ। ਹਜ਼ੂਰ ਨੇ ਬਾਣੀ ਵਿੱਚ ਐਸੇ ਅਨੇਕਾਂ ਪ੍ਰਸ਼ਨ ਕੀਤੇ ਕਿ ਮੈਨੂੰ ਪਿਆਰਾ ਮਿਲਾ ਦੇ। ਆਓ ਇਸ ਪ੍ਰਕਰਨ ਨੂੰ, ਇਸ ਤੁਕ ਨੂੰ ਕਿ ਇਹ ਮਨ ਤੈ ਕੂ ਡੇਵਸਾਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਰਸਤਾ ਮੈਨੂੰ ਗਲੀ ਮੈਨੂੰ ਮਾਰਗ ਦੱਸੋ। ਸਤਿਗੁਰੂ ਦੇ ਬਚਨ ਨੇ ਰੂੜੋ ਮਨ ਹਰ ਰੰਗੋ ਲੋੜ ਹੈ। ਰੂੜੋ ਦਾ ਅਰਥ ਸੋਹਣਾ। ਮਨ ਚਾਹੁੰਦਾ ਹੈ ਕਿ ਕਿਤੇ ਅੰਦਰ ਦਾ ਸੁਹੱਪਣ ਅੰਦਰ ਦਾ ਟਿਕਾ ਅੰਦਰ ਦਾ ਰਸ ਬਣ ਜਾਏ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨਿਹੂ ਨਾ ਹੋਈ। ਪਰ ਗੱਲਾਂ ਨਾਲ ਪਿਆਰ ਕਿਵੇਂ ਬਣੇਗਾ, ਗੱਲਾਂ ਨਾਲ ਮੁਹੱਬਤ ਨਹੀਂ। ਖਾਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ, ਇਹ ਮਨ ਤੈ ਕੂ ਡੇਵਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਕਹਿੰਦੇ ਮਨ ਲੋਚਦਾ ਪਿਆਰਾ ਮਿਲ ਜਾਏ, ਉਹਦੇ ਦਰਸ਼ਨਾਂ ਨੂੰ ਬੀਤੀ ਦਰਥ ਆਪਾਂ ਕਰਾਂਗੇ ਗਲੀ ਰਸਤਾ। ਹਉ ਟੁੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾਂ, ਗੁਰ ਮਿਲ ਭਰਮ ਗਵਾਇਆ ਕੇ। ਕਹਿੰਦੇ ਨੇ ਗੁਰੂ ਨੂੰ ਮਿਲ ਕੇ ਅੰਦਰ ਦੀ ਭਟਕਣਾ ਗਈ, ਤੇ ਗੁਰੂ ਦੀ ਦੱਸ ਕਿੰਨੇ ਪਾਈ? ਕਹਿਣ ਲੱਗੇ ਗੁਰਸਿੱਖ ਨੇ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਸਾਧੂ ਕੰਨੋ। ਮੈਨੂੰ ਗੁਰਮੁਖ ਮਹਾਂਪੁਰਖ ਕੋਲੋਂ ਇਹ ਸਮਝ ਪਈ ਕਿ ਜਿਹੜਾ ਸਤਿਗੁਰੂ ਕੋਲ ਚਲਾ ਜਾਏ, ਗੁਰੂ ਨੂੰ ਆਪਣਾ ਆਪ ਭੇਟਾ ਕਰਦਾ, ਉਹਨੂੰ ਪਰਮਾਤਮਾ ਦੇ ਘਰ ਦਾ ਰਸਤਾ ਲੱਭ ਪੈਂਦਾ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਧੁਰ ਮੱਥ ਹੈ। ਜਦੋਂ ਮੱਥੇ ਦੇ ਲੇਖ ਪਰਮਾਤਮਾ ਨੇ ਧੁਰ ਤੋਂ ਲਿਖੇ, ਤੇ ਇਹ ਖਬਰਾਂ ਇਹ ਸੋਝੀ ਇਹ ਸਮਝ ਸਾਧੂ ਦੇ ਕੋਲੋਂ ਗੁਰਸਿੱਖ ਦੇ ਕੋਲੋਂ ਮਿਲੀ। ਇਹਦਾ ਮਤਲਬ ਇਹਦੇ ਵਿੱਚ ਅਰਦਾਸ ਕੀਤੀ ਗਈ ਕਿ ਮੈਨੂੰ ਮਾਲਕ ਦੇ ਘਰ ਦਾ ਮਾਲਕ ਰਸਤਾ, ਉਹਦੇ ਘਰ ਦਾ ਬੀਥੀ ਮੈਨੂੰ ਗਲੀ ਦੱਸੀ ਜਾਏ। ਦੂਸਰਾ ਬਚਨ ਇੱਥੇ ਗੁਰਸਿੱਖ ਕਿਹਾ, ਧੰਨ ਗੁਰੂ ਅਰਜੁਨ ਦੇਵ ਜੀ ਦਾ ਪਵਿੱਤਰ ਉਹ ਬਚਨ ਹੈ, ਉਸ ਵਿੱਚ ਅਰਦਾਸ ਕੀਤੀ ਗਈ ਯਾਰ ਸ਼ਬਦ ਕਹਿ ਕੇ। ਉਹਦੇ ਵਿੱਚ ਯਾਰ ਸੰਤ ਜਨ ਨੂੰ, ਗੁਰਮੁਖ ਨੂੰ, ਗੁਰਸਿੱਖ ਨੂੰ ਕਿਹਾ ਗਿਆ ਕਿ ਮੈਨੂੰ ਪਿਆਰੇ ਦੇ ਘਰ ਦਾ ਰਸਤਾ ਮਾਲਕ ਦੇ ਦੀਦਾਰ ਦੀ ਇੱਕ ਝਲਕ ਦਿਖਾ, ਤੇ ਮੈਂ ਤੇਰੀ ਸੇਵਾ ਇਹ ਕਰਾਂਗਾ ਕਿ ਆਪਣਾ ਸਿਰ ਵੱਢ ਕੇ ਤੇਰੇ ਸਾਹਮਣੇ ਰੱਖ ਦਿਆਂ, ਬਸ ਇੱਕ ਵਾਰੀ ਉਹਦੇ ਘਰ ਦਾ ਰਾਹ ਦੱਸ। ਇਹ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇੱਕ ਵਾਰ ਦਾਸ ਨੇ ਇੱਥੇ ਅਰਜ਼ ਕੀਤੀ ਸੀ, ਇਹ ਗੀਤ ਨਹੀਂ, ਇਹ ਕੱਲੀ ਕਵਿਤਾ ਨਹੀਂ, ਠੀਕ ਹੈ ਵਿਦਵਾਨ ਸੱਜਣ ਇਹਦੀ ਵਿਆਖਿਆ ਕਰਦੇ ਆ, ਕੋਈ ਕਾਵਕ ਰਚਨਾ ਕਹਿੰਦਾ, ਕੋਈ ਛੰਦਾਬੰਦੀ ਕਹਿੰਦਾ। ਕਈ ਵਾਰੀ ਕਵੀ ਸੱਜਣਾ ਦੇ ਖਿਆਲ ਬੜੇ ਉੱਚੇ ਹੁੰਦੇ ਨੇ ਪਰ ਆਚਰਣ ਉਤਨਾ ਉੱਚਾ ਨਹੀਂ ਹੁੰਦਾ। ਸ਼ਬਦ ਬੇਨਤੀ ਸਮਝੋ ਕਿਉਂ ਇਹਨੂੰ ਆਪਾਂ ਕਹਿ ਰਹੇ ਹਾਂ ਕਾਵਕ ਤੋਂ ਉੱਚੇ। ਬਣਤਰ ਹੈ ਸ਼ਬਦ ਦੀ, ਸੰਤ ਨੇ, ਸ਼ਲੋਕ ਨੇ, ਹਜ਼ੂਰ ਦੀ ਬਾਣੀ ਵਿੱਚ ਅਸ਼ਟਪਦੀਆਂ ਨੇ, ਕਾਵਕ ਰੂਪ ਹੈ। ਪਰ ਆਮ ਕਵੀਆਂ ਵਾਲੀ ਇਹ ਕਵਿਤਾ ਨਹੀਂ, ਇਹ ਇਕੱਲੇ ਖਿਆਲ ਨਹੀਂ ਜੋ ਅਰਜ਼ ਕਰ ਰਹੇ। ਕਵੀ ਦੇ ਅੰਦਰ ਖਿਆਲ ਉਪਜਦਾ, ਕਈ ਵਾਰੀ ਖਿਆਲ ਦੀ ਉਡਾਰੀ ਬਹੁਤ ਉੱਚੀ ਹੁੰਦੀ ਏ ਪਰ ਜਿਹੜਾ ਖਿਆਲ ਨੂੰ ਲਿਖ ਰਿਹਾ ਉਹਦਾ ਆਪਣਾ ਜੀਵਨ ਬਿਲਕੁਲ ਨਿਗਰਿਆ ਹੁੰਦਾ ਹੈ। ਜਿਵੇਂ ਇੱਕ ਇਲ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿ ਉਹਦੀ ਉਡਾਰੀ ਆਮ ਪੰਛੀਆਂ ਤੋਂ ਬਹੁਤ ਉੱਚੀ ਹੈ ਪਰ ਇਲ ਦੀ ਬਿਰਤੀ ਤਾਂ ਉੱਚੀ ਨਹੀਂ। ਉਡਾਰੀ ਉੱਚੀ ਹੋ ਜਾਣੀ, ਅੱਖਰ ਉੱਚਿਆਂ ਦਾ ਜੋੜ ਕਰ ਲੈਣਾ, ਛੰਦਾਬੰਦੀ ਕਰ ਲੈਣੀ, ਇਹ ਠੀਕ ਹੈ। ਦਿਮਾਗੀ ਬੋਧਕ ਤਲ ਦਾ ਗਿਆਨ ਹੈ ਕਿ ਦੇਖੋ ਇਲ ਸਭ ਤੋਂ ਉੱਚੀ ਉੱਡਦੀ ਏ ਪਰ ਸੁਰਤ ਉਹਦੀ ਇੰਨੀ ਗੰਦੀ ਹੈ ਕਿ ਜਿੱਥੇ ਮ੍ਰਿਤਕ ਸਰੀਰ ਦੇਖਦੀ ਏ ਪਸ਼ੂ ਦਾ ਉੱਥੇ ਆ ਕੇ ਬੈਠ ਜਾਂਦੀ ਹੈ। ਉਡਾਰੀ ਉੱਚੀ ਏ ਪਰ ਸੁਰਤ ਉੱਚੀ ਨਹੀਂ। ਜਿੱਥੇ ਡਿੱਠਾ ਮ੍ਰਿਤਕੋ ਇਲ ਬਹਿਠੀ ਆਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਰਫ ਇੱਕ ਦੋ ਬੇਨਤੀਆਂ ਕਿ ਕਵਿਤਾ ਇਹ ਸੰਸਾਰ ਦੀ ਰਚਨਾ ਤੱਕ ਸੀਮਿਤ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਾਪੋਤਕ ਇਹ ਸੰਸਾਰ ਤੋਂ ਪਰੇ ਦੀ ਗੱਲ ਕਰ ਰਹੀ ਹੈ। ਕਵਿਤਾ ਉਚਾਰਨ ਕਰਨ ਵਾਲੇ ਦਾ ਆਪਣਾ ਜੀਵਨ ਉੱਚਾ ਨਹੀਂ ਪਰ ਇੱਥੇ ਜਿਤਨੇ ਬਚਨ ਉਚਾਰਨ ਕੀਤੇ ਗਏ ਸੱਚ ਇਹ ਵੀ ਉਹ ਕਹੇ ਬਾਅਦ ਵਿੱਚ ਗਏ ਨੇ, ਪਹਿਲਾਂ ਨੂੰ ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਇਆ ਗਿਆ, ਕਮਾਏ ਪਹਿਲਾਂ ਨੇ ਤੇ ਕਹੇ ਬਾਅਦ ਵਿੱਚ ਨੇ। ਕਰਨੀ ਪ੍ਰਧਾਨ ਪਹਿਲਾਂ ਹੈ, ਕਥਨੀ ਬਾਅਦ ਵਿੱਚ। ਤਾਂ ਇੱਕ ਵਾਰ ਅਰਜ਼ ਕੀਤੀ ਸੀ ਰਵਿਦਾਸ ਸਾਹਿਬ ਜੀ ਦੇ ਬਚਨ ਹੈ ਭਗਤ ਜੀ ਦਾ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਕਿਆ ਬਾਅਦ ਵਿੱਚ, ਪਰ ਪਹਿਲਾਂ ਪ੍ਰੀਤ ਲੈ ਚੁੱਕੇ ਨੇ। ਇਹਦਾ ਮਤਲਬ ਕਿ ਬਰੀਕੀ ਨਾਲ ਬੇਨਤੀ ਸਮਝਿਓ ਕਿ ਕਰਨੀ ਕਮਾਣੀ ਪ੍ਰੀਤ ਪਹਿਲਾਂ ਹੈ, ਬਾਅਦ ਵਿੱਚ ਕਹਿ ਰਹੇ ਨੇ ਕਿਤੇ ਟੁੱਟ ਨਾ ਜਾਏ ਘਟ ਨਾ ਜਾਏ। ਉਹਨਾਂ ਕਮਾਇਆ ਪਹਿਲਾਂ ਹੈ, ਕਿਆ ਬਾਅਦ ਵਿੱਚ ਹੈ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਉਸ ਵਿੱਚ ਬੇਨਤੀ ਕੀਤੀ ਗਈ ਕਿ ਗੁਰਸਿੱਖ ਲਈ ਸ਼ਬਦ ਯਾਰ ਵਰਤਿਆ। ਫਿਰ ਮੈਂ ਬੇਨਤੀ ਕਰਾਂ ਇਹਨੂੰ ਸੰਕੀਰਨਤਾ ਨੂੰ ਥੋੜਾ ਜਿਹਾ ਆਪਾਂ ਛੱਡ ਦੇਈਏ। ਹੁਣ ਯਾਰ ਸ਼ਬਦ ਆਇਆ, ਸਤਿਗੁਰੂ ਨੇ ਤਾਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸ਼ਬਦ ਵਰਤਿਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ, ਮੈਂ ਇੱਕ ਬੇਨਤੀ ਕਰਨਾ ਖਾਂ ਮੇਰੇ ਸੱਜਣ ਗੁਰਸਿੱਖ ਮਿੱਤਰ ਯਾਰ। ਕੀ ਕਹਿ ਲੱਗੇ, ਮੇਰੀਆਂ ਅੱਖਾਂ ਮੇਰਾ ਅੰਦਰ ਪਿਆਰੇ ਦੇ ਦਰਸ਼ਨਾਂ ਦਾ ਤਲਬ ਵਿੱਚ ਹੈ, ਉਹਦੇ ਦਰਸ਼ਨਾਂ ਦੀ ਪਿਆਸ ਵਿੱਚ ਹੈ, ਮੈਨੂੰ ਉਹਦੇ ਦੀਦਾਰ ਦੀ ਝਲਕ ਦੱਸ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਕੋ ਫਿਰੋ ਖੋਜੰਤੀਆ, ਮੈਂ ਮਾਰਗ ਦਿਓ ਬਤਾਏ ਜੀ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਬਸ ਉਸ ਪਿਆਰੇ ਦੀ ਦਸ ਪਾ, ਮੈਂ ਆਪਣਾ ਸਿਰ ਵੱਢ ਕੇ ਤੇਰੇ ਚਰਨਾਂ ਚ ਰੱਖ ਦਿਆ। ਕਿੱਡੀ ਵੱਡੀ ਬਾਤ ਹੈ ਆਪਣਾ ਆਪ ਭੇਟ ਕਰਨ ਦੀ। ਸਿਰ ਵੱਢਣ ਦਾ ਅਰਥ ਆਪਣੀ ਖੌਮੇ ਨੂੰ, ਆਪਣੀ ਮੈਂ ਨੂੰ ਕੱਟ ਦੇ। ਸੱਚ ਇਵੇ ਕਿ ਸਿਰ ਝੁਕਦਾ ਹੀ ਛੇਤੀ ਕੀਤਿਆ ਨਹੀਂ, ਜਦੋਂ ਇੱਕ ਵਾਰੀ ਇਹ ਝੁਕ ਜਾਂਦਾ ਹੈ ਤੇ ਮਾਲਕ ਕਹਿੰਦੇ ਨੇ ਇਸ ਸਿਰ ਵਿੱਚ ਹੀ ਮਾਲਕ ਦੀ ਬਖਸ਼ਿਸ਼ ਵਰਤਦੀ ਹੈ। ਗੁਰੂ ਰਾਮਦਾਸ ਜੀ ਦੇ ਤਾਂ ਬਚਨ ਨੇ ਕਿ ਸਭ ਤੋਂ ਵੱਡਾ ਪੁੰਨ ਇਹ ਹੋਵੇਗਾ ਕਿਸੇ ਨੂੰ ਮੱਥਾ ਟੇਕਣ ਦੀ ਜਾਚ ਆ ਜਾਏ, ਕਰ ਡੰਡੋਤ ਪੁੰਨ ਵੱਡਾ ਹੀ ਅਸੀਂ ਪੜ੍ਹਨੇ। ਸੁਣ ਯਾਰ ਖਮਾਰੇ ਸੱਜਣ ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਖੋ ਫਿਰੋ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ। ਜਿਵੇਂ ਮੱਛੀ ਪਾਣੀ ਵਿੱਚ ਆਪਣੇ ਆਪ ਨੂੰ ਪ੍ਰਸੰਨ ਰੱਖਦੀ, ਉਹ ਖੁਸ਼ ਹੈ, ਉਹਦਾ ਜੀਵਨ ਪਾਣੀ ਹੈ, ਚਾਤ੍ਰਿਕ ਜਿਵੇਂ ਸਵਾਂਤੀ ਬੂੰਦ ਨੂੰ ਪੁਕਾਰਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਕਿ ਯਾਰ ਗੁਰਸਿੱਖ ਮੈਂ ਪਰਮਾਤਮਾ ਨੂੰ ਪੁਕਾਰਨਾ, ਮੈਨੂੰ ਦੱਸ ਪਾ। ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ। ਗੱਲ ਫਿਰ ਉੱਥੇ ਆਈ ਕਿ ਗੁਰੂ ਮਿਲੇ ਤੇ ਅੰਦਰ ਦੀ ਪਿਆਸ ਗਈ। ਤੀਸਰਾ ਬਚਨ, ਸਿਰਫ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਹੀ ਪਰਮਾ ਸਾਹਿਬ ਨੇ ਫਰਮਾਇਆ, ਇੱਕ ਬਚਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ, ਲਾਲਨ ਰਾਵਿਆ ਕਵਨ ਗਤੀ ਰੀ, ਇਹ ਮਨ ਤੈ ਕੁ ਡੇਵਸਾਂ। ਇਹ ਤੇ ਸੁਹਾਗਣ ਬਣ ਕੇ ਬੇਨਤੀ ਕਰਕੇ ਪੁੱਛਿਆ ਗਿਆ। ਲਾਲਨ ਦਾ ਅਰਥ ਪਿਆਰਾ ਲਾਲ ਵਾਹਿਗੁਰੂ, ਰਾਵਿਆ ਦਾ ਅਰਥ ਹੈ ਮਾਣਿਆ, ਕਵਨ ਗਤੀ ਰੀ ਗਤੀ ਦਾ ਅਰਥ ਹੈ ਵਿਧੀ ਤਰੀਕਾ ਕਿਸ ਢੰਗ ਨਾਲ। ਉੱਥੇ ਜਗਿਆਸੂ ਰੂਪ ਹੋ ਕੇ ਪੁੱਛਦੇ ਨੇ ਕਿ ਸੁਹਾਗਣ ਭੈਣੇ, ਮਤਲਬ ਗੁਰਮੁਖਾਂ ਜੁੜੇ ਹੋਏ ਹਿਰਦੇ ਵਾਲਿਆ, ਮੈਂ ਤੈਨੂੰ ਬੇਨਤੀ ਕਰਕੇ ਪੁੱਛਣ ਆਇਆ ਕਿਹੜੇ ਬਿੱਧ ਕਿਹੜੇ ਤਰੀਕੇ ਨਾਲ ਤੈਨੂੰ ਮਾਲਕ ਦੀ ਪ੍ਰਾਪਤੀ ਹੋਈ। ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੋ ਮੁਝੇ ਮਤੀ, ਇਹ ਮਨ ਤਹਿ ਕੁ ਡੇਵਸਾਂ, ਮੈਂ ਮਾਰਗ ਦਿਓ ਬਤਾਏ ਜੀ। ਖੇ ਭੈਣੇ ਮੈਨੂੰ ਦੱਸ ਇਹ ਮਤ ਇਹ ਅਕਲ ਇਹ ਕਿਸ ਢੰਗ ਨਾਲ ਗੱਲ ਬਣੀ। ਸਖੀ ਬਤਾਵੋ ਮੁਝੇ ਮਤੀਰੀ, ਸੋਹਬ ਸੋਹਬ ਸੋਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ, ਆਪਣੇ ਪਿਆਰੇ ਦੇ ਰੰਗ ਵਿੱਚ ਤੂੰ ਰਤੀ ਹੈ, ਤੈਨੂੰ ਖੱਬੇ ਸੱਜੇ ਕਦੀ ਖਿੰਡਾ ਨਹੀਂ ਬਣਿਆ, ਤੇਰੇ ਚਿਹਰੇ ਉੱਤੇ ਮਾਲਕ ਦੀ ਵਸਲ ਦੀ ਲਾਲੀ ਡਲਕਾ ਮਾਰਦੀ ਏ, ਮੈਨੂੰ ਦੱਸ। ਹੁਣ ਇਹ ਸੌਦੇ ਐਵੇਂ ਨਹੀਂ, ਦੇਖੋ ਪਰਮਾਰਥ ਦੇ ਰਸਤੇ ਤੇ ਤੁਰਨਾ। ਮੈਂ ਸਿਰਫ ਇਹ ਸ਼ਬਦ ਤਾਂ ਚੁਣਿਆ ਸੀ, ਘੱਟੋ ਘੱਟ ਕਰਨੀ ਕਮਾਣੀ ਵਾਲੇ ਗੁਰਸਿੱਖਾਂ ਦਾ ਅਦਬ ਕਰਨ ਦੀ ਜਾਂਚ ਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਦੇਖੀਏ, ਆਪਾਂ ਦੇ ਕਹਿ ਕੇ ਹਰ ਬੰਦੇ ਨੂੰ ਨਿੰਦੀ ਨਾ ਜਾਈਏ। ਦੇਖੋ ਹਰ ਪ੍ਰਮਾਣ ਬਾਣੀ ਵਿੱਚੋਂ ਹੈ, ਕੋਈ ਟੀਕਾਕਾਰ ਨੂੰ ਪੜੋ, ਦਾਵਾ ਨਹੀਂ, ਮਹਾਂਪੁਰਖ ਕੋਈ ਟੀਕਾਕਾਰ ਕਿਸੇ ਵਿਦਵਾਨ ਦੀ ਰਚਨਾ ਪੜੋ, ਅਰਥ ਸਾਰੇ ਇਹ ਹੀ ਕਰਨਗੇ। ਜੇ ਬਾਣੀ ਦੇ ਸ਼ਬਦਾਂ ਦੇ ਅਰਥ ਇਹ ਨੇ, ਫਿਰ ਉਹਨੂੰ ਕਰਨੀ ਕਮਾਣੀ ਵਿੱਚ ਲਾਉਣ ਲੱਗੇ ਆਪਣਾ ਸੰਕੋਚ ਤੇ ਡਰਦੇ ਕਿਉਂ? ਇਹਦਾ ਮਤਲਬ ਸਾਨੂੰ ਸਮਾਜ ਦੀਆਂ ਗੱਲਾਂ ਦਾ ਡਰ ਹੈ। ਉਹਨਾਂ ਕਿਹਾ ਭੈਣੇ ਦੱਸ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੋਅਬ ਸੋਅਬ ਸੋਵੀ ਆਪਣੇ ਪ੍ਰੀਤਮ ਕੈ ਰੰਗ ਰਤੀ। ਅੱਗੇ ਹੁਣ ਦੇਖੋ ਸੇਵਾ, ਪਾਮ ਮਲੋਵੋ ਸੰਗ ਨੈਣ ਪਤੀਰੀ, ਇਹ ਮਨ ਤੈ ਕੁ ਡੇਵਸਾਂ। ਹੇ ਗੁਰਸਿੱਖਾਂ ਸੁਹਾਗਣ ਭੈਣੇ, ਤੇਰੇ ਚਰਨਾਂ ਦੀਆਂ ਤਲੀਆਂ ਨੂੰ ਮੈਂ ਸਾਫ ਕਰਾਂ, ਕਿਵੇਂ ਕਰਾਂ? ਕਹਿਣ ਲੱਗੇ ਆਪਣੀਆਂ ਅੱਖਾਂ ਦੀ ਪੁਤਲੀ ਨਾਲ, ਆਪਣੇ ਨੇਤਰਾਂ ਨਾਲ। ਏਡੀ ਵੱਡੀ ਸੇਵਾ, ਪਾ ਮਲੋਮੂ ਸੰਗ ਨੈਣ ਪਤੀਰੀ, ਜਾਂ ਪਠਾਵੋ ਜਾਉ ਤਤੀਰੀ, ਇਹ ਮਨ ਤੈ ਕੁ ਡੇਵਸਾਂ। ਜਦੋਂ ਮਨ ਹੀ ਦੇ ਦਿੱਤਾ, ਜਿੱਥੇ ਤੂੰ ਤੋਰੇਗਾ ਮੈਂ ਸੱਤ ਵਚਨ ਕਰਕੇ ਜਾਵਾਂਗਾ, ਮੈਨੂੰ ਦੱਸ ਜ਼ਰੂਰ ਪਾ। ਪੈਰਾਂ ਨਾਲ ਉਹਨਾਂ ਦੇ ਪੈਰ ਅੱਖਾਂ ਨਾਲ ਧੋਵਾਂ, ਜਿੱਧਰ ਭੇਜੋਗੇ ਜਾਂ ਪਠਾਵੋ ਜਾਉਂ ਤਤੀਰੀ। ਜਪ ਤਪ ਸੰਜਮ ਦਿਉ ਜਤੀਰੀ, ਇੱਕ ਨਿਮਖ ਮਿਲਾਵੋ ਮੋਏ ਪ੍ਰਾਣ ਪਤੀਰੀ। ਹੁਣ ਆਹ ਪਵਿੱਤਰ ਤੋਂ ਕਿੰਨੀ ਖੌਮੇ ਛੱਡਣੀ? ਗੁਰਮੁਖ ਮਹਾਂਪੁਰਖ ਦੀ ਸੰਗਤ ਕਰਦਿਆਂ ਤੂੰ ਇਕੱਲਿਆਂ ਹੋ ਸਕਦਾ, ਬੜਾ ਜਪ ਕੀਤਾ ਹੋਵੇ, ਬੜੀ ਸਾਧਨਾ ਕਰਕੇ ਤਪ ਕੀਤਾ ਹੋਵੇ, ਤੂੰ ਇੰਦਰੀਆਂ ਨੂੰ ਕਾਬੂ ਪਾਉਣ ਵਾਸਤੇ ਕਿੰਨਾ ਸੰਯਮ ਰੱਖਿਆ ਹੋਵੇ। ਪਰ ਮਹਾਰਾਜ ਕਹਿੰਦੇ, ਜਗਿਆਸੂ ਕਹਿੰਦਾ, ਅੱਜ ਤੱਕ ਦਾ ਕੀਤਾ ਹੋਇਆ ਜਪ, ਅੱਜ ਤੱਕ ਦਾ ਕੀਤਾ ਹੋਇਆ ਤਪ, ਭੈਣੇ ਜਿੰਨੇ ਇੰਦਰੀਆਂ ਨੂੰ ਰੋਕਣ ਦੇ ਸੰਯਮ ਜਿੰਨੇ ਤਰੀਕੇ ਨੇ, ਜਤੀ ਦਾ ਅਰਥ ਆਪਣਾ ਜਤ ਸੱਤ ਵੀ ਸਾਰਾ ਜੀਵਨ ਤੇਰੇ ਸਾਹਮਣੇ ਸਮਰਪਣ ਕਰਦਿਆਂ, ਮੈਨੂੰ ਇੱਕ ਨਿਮਖ ਮਾਤਰ ਪਿਆਰੇ ਪਤੀ ਦੀ ਦੱਸ ਬਾਤ। ਜਪ ਤਪ ਸੰਯਮ ਦਿਉ ਜਤੀਰੀ, ਇੱਕ ਨਿਮਖ ਮਿਲਾਵੋ ਮੁਹੇ ਪ੍ਰਾਣ ਪਤੀਰੀ, ਇੱਕ ਨਿਖ ਨਿਮਖ ਮਾਤਰ। ਅੱਗੋ ਫਿਰ ਬਚਨ ਕੀ ਉੱਤਰ ਕੀ ਮਿਲਿਆ? ਕਹਿਣ ਲੱਗੇ, ਮਾਣ ਤਾਣ ਅੰਗ ਬੁੱਧ ਹਤੀਰੀ, ਨਾਨਕ ਸਾ ਸੁਹਾਗ ਵਤੀਰੀ। ਭੈਣੇ ਦੇਖ, ਤੂੰ ਸਭ ਕੁਝ ਕਹਿੰਦੀ ਹੈ ਸਮਰਪਿਤ ਕਰਦਿਆਂ, ਦੱਸ ਪਾ। ਬਸ ਇੱਕ ਤਾਂ ਆਪਣੇ ਤਾਕਤ ਜਿਹੜਾ ਬਲ ਹੈ ਨਾ, ਆਪਣੀ ਸ਼ਕਤੀ ਦਾ ਮਾਣ ਛੱਡ ਦੇ, ਦੂਜਾ ਅੰਦਰ ਦਾ ਹੰਕਾਰ ਤਿਆਗ ਦੇ। ਜਦੋਂ ਤਾਣ ਮਾਣ ਛੱਡ ਕੇ ਨਿਮਾਣੀ ਬਣ ਕੇ ਡਿੱਗੇਗੀ ਤੇ ਮਾਲਕ ਦੀ ਕਿਰਪਾ ਤੇਰੇ ਤੇ ਅਵਸ਼ ਹੋਵੇਗੀ। ਇਹਦਾ ਮਤਲਬ, ਜਗਿਆਸੂ ਨੇ ਪ੍ਰਸ਼ਨ ਪੁੱਛਿਆ, ਉਹਨੂੰ ਉੱਤਰ ਮਿਲਿਆ। ਹੋਰ ਬਚਨ ਬੜੇ ਮਿਲਣਗੇ ਕਿ ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੁਲਾਈਆਂ ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ। ਇਹ ਮਨ ਟਹਿ ਕੁ ਡੇਵਸਾਂ, ਮੈਂ ਮਾਰਗ ਦਿਓ ਬਤਾਏ ਜੀਓ, ਮੈਂ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ। ਕਿਵੇਂ ਉਹ ਮਿਲ ਸਕੇ? ਇਹ ਬੇਨਤੀਆਂ ਨੇ। ਇੱਥੋਂ ਤੱਕ ਗੁਰਬਾਣੀ ਵਿੱਚ ਜਿਸ ਨੂੰ ਨਾਮ ਦਾ ਰਸ ਆਉਂਦਾ ਤੇ ਉਹਦੇ ਤੋਂ ਵੀ ਪੁੱਛਿਆ ਜਾਂਦਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੇ ਰਸ ਖਾਏ ਕਿ ਨਾਮ ਦਾ ਰਸ ਮਿੱਠਾ ਹੈ ਇਹਦੇ ਵਿੱਚ ਆਨੰਦ ਹੈ ਕਿਹੜੀ ਬਿਧ ਕਿਹੜੇ ਤਰੀਕੇ ਨਾਲ ਉਹ ਰਸ ਮਿਲ ਸਕਦਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੇ ਰਸ ਖਾਏ ਜਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਇਹ ਪ੍ਰਸ਼ਨ ਹੀ ਨਾ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਲ ਮਿਲਿਆ ਪ੍ਰਭ ਆਏ ਕਹਿਣ ਲੱਗੇ ਉਹ ਬੇਪਰਵਾਹ ਨਾ ਬੋਲਣੀ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਕਿਸੇ ਦੀ ਕੀ ਪਰਵਾਹ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਵਾਂ ਆਪਣੇ ਸਮੇਤ ਕਿਉਂਕਿ ਆਪ ਵਿੱਚ ਬਹੁਤ ਗੁਰਮੁਖ ਜਪਣ ਵਾਲੇ ਬੈਠੇ ਹੋ ਅੱਜ ਦਾ ਜਿਹੜਾ ਢਾਂਚਾ ਹੈ ਸੱਚ ਏਵੇ ਜਿੱਥੇ ਦੋ ਸਿੱਖ ਇਕੱਠੇ ਹੁੰਦੇ ਨੇ ਬਹੁਤਾਂਤ ਵਿੱਚ ਉੱਥੇ ਜਿਹੜਾ ਤੀਸਰਾ ਗੈਰ ਹਾਜ਼ਰ ਉਹਦੀ ਨਿੰਦਿਆ ਸ਼ੁਰੂ ਹੋ ਜਾਂਦੀ ਕਹਿਣ ਲੱਗ ਪਏ ਨੇ ਚਲੋ ਗੱਲ ਕਹਿਣੀ ਚਾਹੀਦੀ ਹੈ ਕਹਿਣ ਤੋਂ ਸੰਕੋਚ ਪਰ ਸੱਚ ਹੈ ਬੰਦੇ ਦਾ ਅੰਦਰ ਰਹਿੰਦਾ ਨਹੀਂ ਜੇ ਥਾਂ ਥਾਂ ਤੇ ਨਿੰਦਿਆ ਹੋਣ ਲੱਗ ਪਵੇ ਥਾਂ ਥਾਂ ਦੇ ਉੱਤੇ ਔਗਣ ਕੀ ਦੇਖੇ ਜਾਣ ਥਾਂ ਥਾਂ ਦੇ ਉੱਤੇ ਕਿਸੇ ਗਿਰੇ ਕੋਈ ਜੀਵਨ ਨੂੰ ਭੰਡਿਆ ਜਾਏ ਤੇ ਫਿਰ ਕੀ ਅੰਦਰ ਦੀ ਤਰੱਕੀ ਹੋ ਸਕੇਗੀ ਹੁਣ ਆਪਾਂ ਇੱਕ ਸ਼ਬਦ ਕਹਿੰਦੇ ਹਾਂ ਜੀ ਸੱਚ ਕਹਿਣ ਤੋਂ ਸੰਕੋਚਣਾ ਨਹੀਂ ਚਾਹੀਦਾ ਪਰ ਸੱਚ ਦੀ ਪਰਿਭਾਸ਼ਾ ਵੀ ਆਪੋ ਆਪਣੀ ਹੈ ਮੇਰੇ ਦੁਸ਼ਮਣ ਲਈ ਸੱਚ ਹੋਰ ਏ ਮੇਰੇ ਪਰਿਵਾਰ ਲਈ ਸੱਚ ਹੋਰ ਹੈ ਧਿਆਨ ਦਿਆ ਜੀ ਜਿਸ ਨਾਲ ਲੱਗਦੀ ਏ ਜੇ ਉਹ ਬੰਦਾ ਫਸ ਜਾਏ ਤੇ ਮੈਂ ਸੱਚ ਪੁੱਤਰ ਬਣ ਜਾਣਾ ਤੇ ਜਿੱਦਣ ਮੇਰੇ ਘਰ ਵਿੱਚ ਕੁਝ ਵਾਪਰ ਜਾਏ ਤੇ ਮੈਂ ਪਰਦੇ ਪਾਉਣ ਲੱਗ ਪੈਂਦਾ ਫਿਰ ਸੱਚ ਦੀ ਪਰਿਭਾਸ਼ਾ ਦੋ ਕਿਉਂ ਫਿਰ ਸਮਝਿਓ ਸੱਚ ਇੱਕ ਕਿਉਂ ਨਹੀਂ ਸੱਚ ਕਹਿਣਾ ਸੱਚ ਬੋਲਣਾ ਸੱਚ ਕਮਾਉਣਾ ਇਹ ਤਾਂ ਮਾਲਕ ਮੇਰ ਕਰੇ ਕਿਉਂਕਿ ਕਈ ਵਾਰੀ ਸਵਾਰਥ ਨੂੰ ਰੱਖ ਕੇ ਬੋਲਿਆ ਹੋਇਆ ਸੱਚ ਵੀ ਝੂਠ ਤੋਂ ਪੈੜਾ ਹੋ ਜਾਂਦਾ ਜਿਵੇਂ ਗੰਗੂ ਨੇ ਇਹ ਸ਼ਬਦ ਆ ਕੇ ਕਹਿ ਸਨ ਮੁਰਿੰਡੇ ਕਿ ਮੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਮਾਤਾ ਗੁਜਰੀ ਜੀ ਨੇ ਤੇ ਬੋਲਿਆ ਤਾਂ ਉਹਨਾਂ ਸੱਚ ਹੀ ਹੈ ਨਾ ਇਹ ਚ ਕੋਈ ਝੂਠ ਸੀ ਉਹਨੇ ਸੱਚ ਕਿਹਾ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਉਹਨਾਂ ਦੇ ਪੁੱਤਰ ਨੇ ਪਰ ਅੱਜ ਤੱਕ ਅਸੀਂ ਉਹਨੂੰ ਝੂਠਾ ਕਹਿੰਦੇ ਹਾਂ ਕਿਉਂ ਝੂਠਾ ਕਹਿੰਦੇ ਹਾਂ ਕਿਉਂਕਿ ਉਸ ਸੱਚ ਪਿੱਛੇ ਉਹਦਾ ਅੰਦਰ ਦਾ ਲਾਲਚ ਸੀ ਉਹਦੇ ਅੰਦਰ ਦਾ ਸਵਾਰਥ ਸੀ ਸਵਾਰਥ ਰੱਖ ਕੇ ਵਕਤੀ ਤੌਰ ਤੇ ਬੋਲਿਆ ਹੋਇਆ ਸੱਚ ਵੀ ਝੂਠ ਤੋਂ ਪੈੜਾ ਹੁੰਦਾ ਸਿਰਫ ਇੱਕ ਬੇਨਤੀ ਸੀ ਕਿ ਗੁਰਸਿੱਖ ਕਿਸੇ ਨੂੰ ਮਿਲ ਗਏ ਇਸ ਤੋਂ ਥੋੜਾ ਜਿਹਾ ਉੱਪਰ ਉੱਠੀਏ ਕਿ ਦੇਖੋ ਜ਼ਮੀਨ ਇੱਕੋ ਵੇ ਮਾਲੀ ਨੇ ਫੁੱਲ ਵੱਖ ਵੱਖ ਲਾ ਦਿੱਤੇ ਗੁਲਾਬ ਦਾ ਰੰਗ ਕਿਤੇ ਲਾਲੀ ਮਾਰਦਾ ਕਿਤੇ ਸ਼ਵੇਤ ਹੈ ਕਿਤੇ ਫੁੱਲਾਂ ਦਾ ਰੰਗ ਪੀਲਾ ਹੈ ਕਿਤੇ ਫੁੱਲਾਂ ਦਾ ਰੰਗ ਨੀਲਾ ਹੈ ਕਿਤੇ ਫੁੱਲ ਜਿਹੜੇ ਨੇ ਅੱਧੇ ਗੁਲਾਬੀ ਅੱਧੇ ਚਿੱਟੇ ਨੇ ਉਹ ਭਲੇ ਸੱਜਣਾ ਤੂੰ ਇਹਨਾਂ ਦੇ ਰੰਗ ਦੇਖ ਕੇ ਨਫ਼ਰਤ ਕਿਉਂ ਕਰ ਰਿਹਾ ਆ ਨੀਲਾ ਆ ਪੀਲਾ ਆ ਚਿੱਟਾ ਤੂੰ ਘੱਟੋ ਘੱਟ ਇਹ ਦੇਖ ਇਹ ਜ਼ਮੀਨ ਇੱਕੋ ਵਿੱਚ ਉੱਗੇ ਨੇ ਇਹਨਾਂ ਦੀ ਸੰਭਾਲ ਕਰਨ ਵਾਲਾ ਮਾਲੀ ਇੱਕ ਹੈ ਇਹਨਾਂ ਨੂੰ ਪਾਣੀ ਤੇ ਖੁਰਾਕ ਦੇਣ ਵਾਲਾ ਮਾਲੀ ਇੱਕ ਹੈ ਤੂੰ ਫੁੱਲਾਂ ਦੀਆਂ ਪੰਖੜੀਆਂ ਦੇ ਰੰਗ ਵੇਖ ਕੇ ਦੀਵਾਰਾਂ ਨਾਲ ਖੜੀਆਂ ਕਰ ਤੂੰ ਇਹ ਦੇਖ ਵੀ ਇਹਨੂੰ ਪਾਣੀ ਲਾਉਣ ਵਾਲਾ ਤੇ ਜ਼ਮੀਨ ਦੀ ਹਕੀਕਤ ਵਾਲਾ ਕੌਣ ਹੈ ਦੇਖੋ ਵੱਖ ਵੱਖ ਜਥੇਬੰਦੀਆਂ ਨੇ ਫਿਰ ਬੇਨਤੀ ਕਵਾਂ ਕਿਉਂਕਿ ਕਹਿਣ ਲੱਗਿਆਂ ਅੰਦਰ ਲੱਗਦਾ ਵੀ ਇਹਦੇ ਅਰਥ ਕਿਸੇ ਹੋਰ ਨਾ ਹੋ ਜਾਣ ਕੋਈ ਦਸਤਾਰ ਇਸ ਤਰ੍ਹਾਂ ਸਜਾ ਰਿਹਾ ਕੋਈ ਦਮਾਲਾ ਸਜਾ ਰਿਹਾ ਹੈ ਕੋਈ ਕੇਸਰੀ ਬੰਨ ਕੇ ਬੈਠਾ ਹੈ ਕੋਈ ਚਿੱਟੇ ਰੰਗ ਦੀ ਬੈਠਾ ਕੋਈ ਨੀਲੇ ਦੀ ਕਿਸੇ ਨੇ ਕਿਸੇ ਢੰਗ ਨਾਲ ਗੁਰੂ ਦੀ ਗੱਲ ਕੀਤੀ ਪਰ ਮਨਾ ਤੂੰ ਫੁੱਲਾਂ ਦੇ ਰੰਗ ਦੇਖ ਕੇ ਦੀਵਾਰਾਂ ਨਾ ਖੜੀਆਂ ਕਰ ਘੱਟੋ ਘੱਟ ਇਹ ਤਾਂ ਚੇਤੇ ਰੱਖ ਜਿਹੜੀਆਂ ਪੰਜ ਬਾਣੀਆਂ ਤੂੰ ਪੜੀਆਂ ਉਹ ਦੂਸਰੇ ਨੇ ਸਵੇਰੇ ਪੜੀਆਂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਮੱਠਾ ਟੇਕਣਾ ਉਹ ਵੀ ਟੇਕਦਾ ਹੈ ਜਦੋਂ ਇਸ ਸੁਰਤ ਨੂੰ ਥੋੜਾ ਜਿਹਾ ਉੱਚਾ ਉੱਠਾਂਗੇ ਫਿਰ ਗੁਰੂ ਬਖਸ਼ਿਸ਼ ਕਰੇ ਕਿ ਵੈਰ ਵਿਵਾਦ ਵੀ ਮੁੱਕ ਜਾਂਦੇ ਨੇ ਹਜ਼ੂਰ ਕਿਰਪਾਲੂ ਦੇ ਉਸ ਬਚਨਾਂ ਵੱਲ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਪੁੱਛੋ ਕਾਂ ਕਿਸੇ ਗੁਰਮੁਖ ਨੂੰ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਕਹਿੰਦੇ ਨੇ ਉਹ ਬੇਪਰਵਾਹ ਨਾ ਬੋਲਣੀ ਉਹ ਬਿਲਕੁਲ ਬੋਲਦੇ ਨਹੀਂ ਇਹ ਬੇਪਰਵਾਹ ਨੇ ਉਹ ਬੇਪਰਵਾਹ ਨਾ ਬੋਲਣੀ ਹਉ ਮਲ ਮਲ ਧੋਵਾਂ ਤਿੰਨ ਪਾਏ ਪੈਰ ਧੋਤੇ ਉਹਨਾਂ ਦੇ ਮਲ ਮਲ ਕੇ ਧੋਤੇ ਅੱਜ ਤਾਂ ਕਿਸੇ ਗੁਰਸਿੱਖ ਨੂੰ ਕੋਈ ਅਦਬ ਨਾਲ ਝੁੱਕ ਜਾਏ ਅਸੀਂ ਕਹਿੰਦੇ ਹਾਂ ਇਹ ਜੀ ਬੰਦਾ ਭ੍ਰਸ਼ਟ ਆ ਗਿਆ ਹਾਂ ਕਰਮ ਕਾਂਡ ਬਣ ਜਾਣਾ ਉਸ ਦਿਨ ਅਰਜ ਕੀਤੀ ਸੀ ਮੱਥੇ ਟਿਕਾਣੇ ਮਾੜੀ ਗੱਲ ਜੇ ਪਰ ਜਦੋਂ ਕੋਈ ਕਰਨੀ ਕਮਾਣੀ ਵਾਲਾ ਲੰਘਦਾ ਉਹ ਟਿਕਾਉਂਦਾ ਨਹੀਂ ਮੱਥੇ ਟਿਕ ਜਾਂਦੇ ਅੰਦਰ ਉਹਦੇ ਸਾਹਮਣੇ ਝੁੱਕ ਜਾਂਦਾ ਇਹ ਸੱਚ ਹੈ। ਝੁਕੇਗਾ ਜਿੱਥੇ ਪਾਣੀ ਨਿਕਲੇਗਾ, ਸਾਰੀ ਜ਼ਮੀਨ ਤੇ ਤੁਰਿਆ ਤਾਂ ਬੁੱਕ ਕਦੀ ਨਹੀਂ ਕਿਸੇ ਬਣਾਇਆ, ਪਰ ਜਿੱਥੇ ਨਲਕੇ ਵਿੱਚੋਂ ਪਾਣੀ ਨਿਕਲੇਗਾ ਉੱਥੇ ਬੁੱਕ ਤਾਂ ਆਪਣੇ ਆਪ ਹੀ ਬਣ ਜਾਂਦਾ। ਜਿੱਥੇ ਕਰਨੀ ਕਮਾਣੀ ਵਾਲਾ ਹੋਵੇਗਾ ਉੱਥੇ ਕਰਮ ਕਾਂਡ ਨਹੀਂ ਬਣਦਾ, ਉੱਥੇ ਖੁਦ ਬਖੁਦ ਅੰਦਰ ਝੁਕ ਜਾਂਦਾ। ਝੁਕਣ ਤੋਂ ਬਿਨਾਂ ਕਿਵੇਂ ਗੱਲ ਬਣੇਗੀ? ਸਾਹਿਬ ਕਹਿੰਦੇ ਉਹ ਬੇਪਰਵਾਹ ਨਾ ਬੋਲਣੀ, ਹੋ ਮਲਮਲ ਧੋਵਾਂ ਤਿੰਨ ਪਾਏ ਗੁਰਮੁਖੀਆਂ ਸੁਹਾਗਣੀ, ਤਿੰਨ ਦਇਆ ਪਈ ਮਨ ਹੈ। ਜਦੋਂ ਉਹਨਾਂ ਨੂੰ ਕਿਹਾ ਮੈਂ ਸਭ ਕੁਝ ਭੇਟ ਕੀਤਾ ਦੱਸੋ, ਤੇ ਘੱਟੋ ਘੱਟੇ ਵੀ ਤਾਂ ਪਤਾ ਲੱਗ ਜਾਏ ਵੀ ਜਗਿਆਸੂ ਖਲੋਤਾ ਕਿੱਥੇ। ਹੁਣ ਸਾਰਾ ਦਿਨ ਸਬਜ਼ੀ ਮੰਡੀ ਸਬਜ਼ੀ ਦੇ ਭਾਅ ਹੀ ਪੁੱਛਣ ਵਾਲਾ ਕਿ ਖਰੀਦਣ ਵਾਲਾ ਵੀ ਹੈ ਕੋਈ? ਹੁਣ ਹੈ ਸਾਡਾ ਕੰਮ ਭਾਅ ਪੁੱਛਣ ਵਾਲੇ? ਸਵਾਲ ਉਹੀ, ਦਸ ਦਸ ਵੀਹ 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 ਚਾਲੀ ਚਾਲੀ ਸਾਲ ਪੁਰਾਣੇ ਉਹੀ ਸਵਾਲ ਨੇ। ਜਿਹੜਾ ਬੰਦਾ ਹੁੰਦਾ ਉਹਨੂੰ ਪੁੱਛਣਾ ਵੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਇਹ ਸੱਚ ਕਰਦੇ? ਇਸ ਤਰ੍ਹਾਂ ਪਹਿਲਾਂ ਬੈਕੋਲ ਕੇ ਬੈਠਨੇ ਆ, ਪੁੱਛਣੇ ਆ। ਤੇ ਅੱਜ ਕੱਲ ਤਾਂ ਕੰਮ ਹੀ ਚੋਖਾ ਹੋ ਗਿਆ ਕਿ ਸਾਰਿਆਂ ਕੋਲ ਮੋਬਾਈਲ ਫੋਨ ਨੇ, ਭਾਵੇਂ ਬੁੱਕਲ ਵਿੱਚ ਰੱਖ ਕੇ ਜੋ ਮਰਜ਼ੀ ਬੁਲਾਈ ਦੇ, ਬਾਅਦ ਚ ਨੈਟ ਚ ਪਾ ਕਹਿ ਦੇਗਾ ਦੇਖ ਲਿਆ ਜੀ ਉਹ ਬੰਦੇ ਨੇ ਤੇ ਆਹ ਗੱਲਾਂ ਕੀਤੀਆਂ। ਇਹਦਾ ਮਤਲਬ ਜਿਹੜਾ ਬੰਦਾ ਗਿਆ ਪਹਿਲਾਂ ਉਹ ਕਪਟੀ ਹੈ, ਉਹਦੀ ਬਿਰਤੀ ਠੀਕ ਨਹੀਂ, ਉਹ ਜਗਿਆਸੂ ਬਣ ਕੇ ਨਹੀਂ ਗਿਆ, ਕਿਸੇ ਨੂੰ ਟਣਕਾਣ ਗਿਆ ਹੈ। ਚੇਤੇ ਰੱਖ ਮਣਾ ਤੂੰ ਕਿਸੇ ਨੂੰ ਟਣਕਾਣਾ, ਜਿੱਦਣ ਗੁਰੂ ਨੇ ਤੈਨੂੰ ਟਣਕਾ ਲਿਆ ਉਦਣ ਤੇਰੇ ਪੱਲੇ ਕੀ ਰਹੇਗਾ। ਹੁਣ ਜਦੋਂ ਬੰਦਾ ਜਾਏ ਜਗਿਆਸੂ ਬਣ ਕੇ ਬੇਨਤੀ ਤਾਂ ਕਰੇ, ਪਰ ਜੇ ਆਪੇ ਸਵਾਲ ਕਰੇ ਆਪੇ ਉੱਤਰ ਲੱਭ ਲਵੇ ਤੇ ਆਪਣੇ ਲੱਭੇ ਕੋਈ ਉੱਤਰ ਨਾਲ ਕਈ ਕਈ ਸਾਲ ਪੁੱਛੀ ਜਾਏ ਤੇ ਆਪੇ ਉੱਤਰ ਦੇ ਕੇ ਕਹੇ ਮੈਂ ਬੜਿਆਂ ਨੂੰ ਪੁੱਛਿਆ ਕਿਸੇ ਨੂੰ ਪਤਾ ਨਾ ਲੱਗਾ ਪਰ ਮੈਂ ਦੱਸ ਦਿੱਤਾ, ਕਿਉਂ ਭਾਰ ਚੁੱਕੀ ਫਿਰਨਾ ਖੋਮੇ ਦਾ? ਮਹਾਰਾਜ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੇ ਪੈਰ ਪਕੜੇ, ਉਹਨਾਂ ਨੂੰ ਕਿਹਾ ਵੀ ਦੱਸੋ ਆਹ ਜਿਹੜਾ ਨਾਮ ਦਾ ਰਸ ਹੁੰਦਾ। ਕਹਿਣ ਲੱਗੇ ਗੁਰਮੁਖੀਆਂ ਸੁਹਾਗਣੀ, ਤਿੰਨ ਦਇਆ ਪਈ ਮਨ ਆਏ। ਕਹਿਣ ਲੱਗੀਆਂ ਸਤਿਗੁਰੂ ਬਚਨ ਰਚਾਨਕ ਹੈ ਜੋ ਮੰਨੇ ਸੋ ਹਰ ਰਸ ਖਾਏ। ਗੁਰੂ ਦਾ ਬਚਨ ਕੀਮਤੀ ਰਤਨ ਹੈ, ਜਿਹੜਾ ਇਸ ਨੂੰ ਮੰਨੇਗਾ ਉਹਨੂੰ ਹਰ ਰਸ ਆਏਗਾ। ਆਓ ਇੱਕ ਉਦਾਹਰਨ ਦਾਸ ਕਲਗੀਧਰ ਜੀ ਦੇ ਜੀਵਨ ਵਿੱਚੋਂ ਜ਼ਰੂਰ ਅਰਜ਼ ਕਰਨੀ ਚਾਹੁੰਦਾ। ਅੱਜ ਗੁਰਸਿੱਖ ਰਾਹ ਦੱਸਦਾ, ਗੁਰਮੁਖ ਪਿਆਰਾ ਮਾਰਗ ਦੱਸਦਾ ਹੈ, ਉਹ ਸਤਿਗੁਰੂ ਦੇ ਘਰ ਚੱਲਣ ਦੀ ਵਿਧੀ ਤਰੀਕਾ ਦੱਸ ਦਿੰਦਾ ਹੈ। ਨਨਕਾਣਾ ਸਾਹਿਬ ਦੇ ਨਜ਼ਦੀਕ ਦੱਖਣ ਵਾਲੇ ਪਾਸੇ ਨਾ 5-7 ਕਿਲੋਮੀਟਰ ਇੱਕ ਪਿੰਡ ਸੀ, ਉੱਥੇ ਇੱਕ ਸੱਜਣ ਰਹਿੰਦਾ। ਇਹ ਘਟਨਾ ਤਕਰੀਬਨ 1653 ਸਨ ਦੀ ਹੈ, ਗੁਰੂ ਹਰਿਰਾਇ ਸਾਹਿਬ ਦੇ ਵੇਲੇ ਦੀ। ਹੋ ਸਕਦਾ ਆਪ ਪਹਿਲੀ ਵਾਰ ਜੇ ਸੁਣੋ, ਤੇ ਦਾਸ ਕੇਵਲ ਬਣਾ ਕੇ ਨਹੀਂ ਉਹ ਦਸਤਾਵੇਜ਼ ਪਾਸ ਨੇ ਜਿਸ ਦੇ ਆਧਾਰ ਤੇ ਅਰਜ਼ ਕਰਨੀ ਚਾਹੁੰਦਾ। ਉੱਥੇ ਇੱਕ ਸੱਜਣ ਹੈ ਕਿ ਉਹ ਰੋਜ਼ ਅੰਮ੍ਰਿਤ ਵੇਲੇ ਪਾਠ ਕਰਦਾ, ਬਾਣੀ ਪੜ੍ਹਦਾ, ਉਹਦੇ ਅੰਦਰ ਬਾਣੀ ਦਾ ਰਸ ਵੀ ਹੈ। ਪਰ ਜਦੋਂ ਪਹਿਲੀ ਪੌੜੀ ਜਪਜੀ ਸਾਹਿਬ ਦੀ ਪੜ੍ਹਦਿਆਂ ਇਸ ਤੁਕ ਤੇ ਆਉਂਦਾ ਹੈ ਨਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਵਾਰ ਵਾਰ ਇੱਕੋ ਹੀ ਸਵਾਲ ਪੁੱਛੀ ਜਾਂਦਾ ਮਨ ਨੂੰ ਵੀ ਇਹਦੇ ਅਰਥ ਨਹੀਂ ਸਮਝ ਪੈਂਦੇ ਪਏ। ਉਹ ਪਾਲ ਕੂੜ ਕੀ ਹੈ, ਉਹ ਝੂਠ ਕੀ ਹੈ ਜਿਹਦੀ ਪਾਲ ਦਾ ਅਰਥ ਦੀਵਾਰ ਹੈ, ਕਿਵੇਂ ਸਚਿਆਰ ਹੋ ਸਕਾਂਗੇ? ਕਹਿਣ ਲੱਗੇ ਇਹ ਪ੍ਰਸ਼ਨ ਹੈ। ਮਨ ਨੇ ਕਿਹਾ ਚਲੋ ਕੋਈ ਨਹੀਂ, ਸਤਿਗੁਰੂ ਗੁਰੂ ਹਰਿਰਾਇ ਸਾਹਿਬ ਕੀਰਤਪੁਰ ਸਾਹਿਬ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ, ਤੇ ਉਹਨਾਂ ਦੇ ਚਰਨਾਂ ਚ ਪਹੁੰਚਾਂਗੇ। ਤੇ ਮਨ ਬਣਿਆ ਤੇ ਜ਼ਰੂਰ ਮਹਾਰਾਜ ਜੀ ਨੂੰ ਪੁੱਛ ਕੇ ਆਉਣਾ ਹੈ ਕਿ ਵੀ ਇਹਦੇ ਅਰਥ ਕੀ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਵਕਤ ਆਇਆ, ਕੀਰਤਪੁਰ ਸਾਹਿਬ ਧੰਨ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਚ ਪਹੁੰਚੇ। ਸੰਗਤ ਪੂਰੀ ਲਹਿੰਦੇ ਦੇਸ਼ ਦੀ ਇਲਾਕੇ ਦੀ ਗਈ, ਉੱਥੇ ਸੇਵਾ ਕੀਤੀ, ਸਿਮਰਨ ਕੀਤੇ, ਮਹਾਰਾਜ ਜੀ ਦੀਆਂ ਕਿਰਪਾ ਵਰਤੀਆਂ, ਕਿਉਂਕਿ ਉੱਥੋਂ ਕੁਛ ਲੈ ਕੇ ਆਉਂਦੇ ਸਨ। ਸਿੱਖ ਹਰ ਸਾਲ ਜਾਂਦਾ ਸੀ, ਗੁਰਪੁਰਬ ਤੇ ਜਾਂਦਾ ਸੀ, ਤੇ ਪਿਛਲੇ ਸਾਲ ਦੀਆਂ ਸਾਰੀਆਂ ਬੇਨਤੀਆਂ ਕਰਨੀਆਂ, ਮਾਲਕ ਜੀ ਆ ਕੁਛ ਹੋਇਆ, ਅੱਗੋ ਕਿਰਪਾ ਕਰੋ ਸਾਡੇ ਉੱਤੇ। ਸੰਗਤ ਕਈ ਦਿਨ ਰਹੀ, ਅਖੀਰ ਜਿਸ ਦਿਨ ਇਹ ਪਿੰਡ ਦੀ ਮਦਰਾ ਦੀ ਖਾਈ ਸੰਗਤ ਜਾਣ ਲੱਗੀ, ਸਾਰਿਆਂ ਨੇ ਆਪਣੀਆਂ ਆਪਣੀਆਂ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਵਿਦਾਇਗੀ ਲਈ। ਪਰ ਇਹ ਸੱਜਣ ਜਿਹਦੇ ਮਨ ਚ ਖਿਆਲ ਸੀ ਵੀ ਪੁੱਛਣਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਇਹ ਵੀ ਆਇਆ ਤੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਵਧਾਇਗੀ। ਅਸੀਂ ਤੁਰ ਲੱਗੇ ਹਾਂ, ਸਤਿਗੁਰੂ ਨੇ ਕੋਲ ਬਿਠਾ ਲਿਆ। ਕਹਿਣ ਲੱਗੇ ਸਿੱਖਾ जो करो पूछण आया से होते पूछी ही नहीं। तू तो पूछण की आया से अखा पा रही कहन लगे मालिक जी युरत नहीं पई जबान तो पूछ सका। क्यों? कहन लगे तुहाडे पवित्र स्वरूप दी झलक ने सच एवे मेरे अंदर ख्याल ही नहीं पैदा कौन दिता मेरी की युरत मैं पूछ सका। सिख अदब नाल बहिंदा सी हुण तां गल कोई नहीं जे गुरु ग्रंथ साहिब दा स्वरूप है प्रगट गुरां की दे बाहर ही कही जाने इत्थे पग्गां नूं हत्थ पैंदे ने ते तलवारां भी खिचियां जांदियां। प्रगट गुरां दी दे होवे ते उच्चा कोई बोलेगा? देखियो धन गुरु नानक साहिब विराजमान होण ते सिख दी युरत है उच्ची बोल सके। धन गुरु गोबिंद सिंह बैठे होण किसे दी ताकत है अगो वध के उच्चा बोल सके? नहीं। मन अजे मनन नूं तैयार नहीं कि गुरु ग्रंथ साहिब प्रगट गुरां की देख। जेड़े मानते ने फिर वह पाते भी ने। कहिंदा महाराज मेरे च हिया नहीं पिया पुछ सका। सतगुरु कहिंदे ने पुछ। कहिंदा सतगुरु जी किव सचियारा कोई है किव कूड़ा टुटे पाल दे अर्थ की दे। सतगुरु मुस्कुरा के कहिंदे ने मैं सिर्फ बेनती कर रहा सिख दुख दूर करता है सिख जुगतां दस सकता है। आ जुगतां दा अर्थ तूने चंदर नहीं जां तवीत नतागे नहीं। उन्हें पूछा महाराज किव सचियारा कोई है किव कूड़ा टुटे दे अर्थ। धन गुरु हर राय साहब कहिंदे ने अर्थ पुछ के ज्ञानी बने कि सचमुच सचियार बनना है। हुण तू दस दोनों चो की पुछने अर्थ के ए जीवन विच वापर जाए। बस जदों महाराज जी ने कहा जीवन च वापर जाए इको दम अपना मत्था गुरु हर राय साहब के चरणा च रखिया। सतगुरु ने पिठ ते हाथ रख के कहा सिखा निहाल। ते सचमुच गुरु ग्रंथ साहब च आउंदा है के अंतर कपट चुकावो मेरे गुर सिखो निकपट कमावो हर की हलकाल निखाल निखाल निखाल। जे छरदे वलशल मथा टेक कहन लगे सिखा निखाल निखाल निखाल। नाम महाराज शामू परी संगत च कहन लगे अज कला शामू नी अज सामू सचियार है। सतगुरु ने कृपा कीती कूड़ दी पाल टुट गई। सतगुरु ने मेहर कीती अपनी बख्शिश नाल अंदर दे भरम दे छोड़ कढ दिते। शामू सचियार अर्थ पुछण आया खुद ही सचियार बना दिता। संगत चली गई वो सचियार कई दिन गुरु चरणा च रहा। अज महाराज जी ने तोर दिया क्या जा अगे दुकान ते व्यापार करदा सें हुण जा तेनू सचियारता दिती तेरे बोलां विच गुरु वर्तन गए जा हुण गुरु की बाणी का प्रचार करिया कर। ध्यान दिया जे जो अर्ज करनी है भाई सामू सचियार आ गए इन्हों जी धर्मशाला बना ली सवेरे आप कीर्तन करना करना। हुण ठीक असी सीखने कीर्तन सीखदा कोई कथा सीखदा अकैडमी विद्यालया बहुत ने पर जदों सतगुरु सीधी कृपा करन ते आवे ना चेते रखियो उदों बेसुरियां ते गुंगियां नूं वी गंधर्व बना दिंदा। उहदी कृपा विच सिलेबस कोई नहीं पांच साल दा सत साल दा उहदी कृपा विच तां इन्नी है अमृत दृष्ट पेखै होए संत सूके हरे किए खिन माहे अमृत दृष्ट संच जीवाए। एक खिन लाया धर्मशाला भाई साहब ने बना ली सवेरे शाम कीर्तनों लग पिया। वक्त लंघिया गुरु हर राय साहब जी चोला त्याग पुत्र गुरु हर कृष्ण जी ने गुरु थाप दिता। वक्त लंघिया गुरु तेग बहादुर साहब का समा आ गया वह भी लंघ गया पर शामू सचियार बजुर्ग हो गए बिरद हो गए। संगत सारी उन्होंने भाई जी कहती सी आना तो उन्होंने को बचन सुनने जो ना कथा करनी सच एवे केंद्र ने जिदे कन्ना भाई शामू सचियार का बोल पै जाता सी ना वह अंदर टिका बच आ जाता सी क्योंकि उहदी रसना ते गुरु वरदे सन। नानक कहत सुनो रे लोगा संत रसन को बसइयो प्रभ जी बसें साध की रसना। अज धर्मशाला च बैठे ने दुपहरे कल्ले एक माई आई उन्हें आके मत्था टेकिया सत साल दा साढ़े सत साल दा बच्चा उहदे कोल ते उन्हें लिया के लिटा दिता। कहन लगी भाई साहब जी सानू सचियार जी ने नेत्र खोले ਇਸ ਬੱਚੇ ਦਾ ਕਈ ਮਹੀਨਿਆਂ ਦਾ ਤਾਪ ਨਹੀਂ ਉਤਰਦਾ ਪਿਆ, ਬੁਖਾਰ ਨਹੀਂ ਉਤਰਦਾ। ਕਹਿਣ ਲੱਗੇ ਮਾਤਾ ਮਾਈ ਉਰਾ ਲਿਆ ਬੱਚੇ ਨੂੰ, ਬਾਹਰ ਚੁੱਕ ਲਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮੱਥਾ ਟੇਕ ਕੇ ਜਿੱਥੋਂ ਸੰਗਤ ਲੰਘਦੀ ਸੀ ਧੂੜ ਲਈ ਤੇ ਮੱਥੇ ਤੇ ਲਾਈ, ਬੱਚਾ ਨਰੋਇਆ ਹੋ ਗਿਆ, ਉਹਦਾ ਬੁਖਾਰ ਟੁੱਟ ਗਿਆ ਜੀ। ਬੱਚਾ ਰੋਜ਼ ਸੰਗਤ ਚ ਆਉਣ ਲੱਗ ਪਿਆ। ਭਾਈ ਸਾਹਿਬ, ਭਾਈ ਸਾਮੂ ਸਚਿਆਰ, ਉਹਨਾਂ ਨੇ ਜਪਜੀ ਸਾਹਿਬ ਚੇਤੇ ਕਰਾ ਦਿੱਤਾ, ਸੁਖਮਨੀ ਸਾਹਿਬ ਚੇਤੇ ਕਰਾ ਦਿੱਤਾ ਬੱਚੇ ਨੂੰ। ਉਹ ਬਾਣੀ ਪੜਨ ਲੱਗ ਪਿਆ, ਕੀਰਤਨ ਵਿੱਚ ਆਉਣ ਲੱਗ ਪਿਆ। ਪੰਜ ਕੁ ਮਹੀਨੇ ਲੱਗੇ, ਫਿਰ ਬੁਖਾਰ ਹੋ ਗਿਆ। ਦੁਬਾਰਾ ਫਿਰ ਮਾਈ ਲੈ ਕੇ ਆਈ, ਉਸ ਤਰੀ ਕੀਤਾ, ਸੰਗਤ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਬੱਚਾ ਅਰੋਗ ਹੋ ਗਿਆ। ਕੁਝ ਮਹੀਨੇ ਨਿਕਲੇ, ਬੱਚੇ ਦੀ ਉਮਰ ਸਾਢੇ ਕੁ 8 ਸਾਲ ਦੇ ਕਰੀਬ ਟੁੱਕਣ ਲੱਗੀ। ਅੱਜ ਮਾਈ ਫਿਰ ਲੈ ਕੇ ਆ ਗਈ, ਸਾਹਮਣੇ ਲਿਟਾ ਦਿੱਤਾ, ਬੁਖਾਰ ਬਹੁਤ ਜ਼ਿਆਦਾ। ਕਹਿ ਲੱਗੀ ਭਾਈ ਸਾਹਿਬ, ਅੱਜ ਫਿਰ ਬੁਖਾਰ ਨਹੀਂ ਟੁੱਟਦਾ ਪਿਆ। ਭਾਈ ਸਾਹਿਬ ਨੇ ਗੱਲ ਕੀ, ਮਾਂ ਸੁਣ ਲਈ ਮੈਂ ਜੋ ਤੈਨੂੰ ਕਹਿਣ ਲੱਗਾ। ਕਹਿਣ ਲੱਗੀ ਦੱਸ। ਕਹਿਣ ਲੱਗੀ ਹੁਣ ਮੇਰੇ ਵੱਸ ਦਾ ਰੋਗ ਨਹੀਂ, ਇਸ ਬੱਚੇ ਨੇ ਜੀਣਾ ਹੀ ਕੇਵਲ 9 ਸਾਲ ਹੈ, ਇਸ ਦੇ ਦਿਨ ਨੇੜੇ ਆ ਗਏ ਨੇ। ਤੁਸੀਂ ਸ਼ਰਧਾ ਵਾਲੇ ਬੈਠੇ ਹੋ, ਮੈਂ ਤਾਂ ਇਹ ਪਹਿਲੀ ਵਾਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਮਨ ਬਹੁਤ ਕਰਦਾ ਸੀ, ਪਰ ਅੱਜ ਮੇਰਾ ਅੰਦਰ ਰਿਹਾ ਨਾ ਮਨਾ, ਜੇ ਸਮਰੱਥ ਸਤਿਗੁਰੂ ਦੀ ਗੱਲ ਕਰਨੀ ਫਿਰ ਕਾਹਦੇ ਤਰਕ, ਕਾਹਦੀਆਂ ਦਲੀਲਾਂ। ਕਹਿਣ ਲੱਗੇ ਮਾਂ, ਸੱਚ ਇਹ 9 ਸਾਲ ਬੱਚੇ ਜੀਣਾ, ਅਗਾਂ ਨਹੀਂ ਕੁਛ ਗੱਲ। ਉਹ ਵਿਚਾਰੀ ਬੱਚੇ ਨੂੰ ਘਰ ਲੈ ਗਈ। ਸ਼ਾਮ ਰਹਿ ਰਾਜ ਸਾਹਿਬ ਦਾ ਪਾਠ ਹੋਇਆ, ਭਾਈ ਸਾਹਿਬ ਬੈਠੇ ਸਨ, ਕੀਰਤਨ ਹੋਈ, ਆਰਤੀ ਦੇ ਸ਼ਬਦ ਗਾਇਨ ਕੀਤੇ ਗਏ, ਤੇ ਸੰਗਤ ਉਸ ਬੱਚੇ ਨੂੰ ਲੈ ਕੇ ਆ ਗਈ ਪਿੰਡ ਦੀ। ਬਾਕੀ ਸਾਰੇ ਚਲੇ ਗਏ। 13-14 ਚੰਗੇ ਸੁਘੜ ਸੂਝਵਾਨ ਗੁਰਮੁਖ ਉਹ ਬੈਠ ਗਏ। ਭਾਈ ਸਾਮੂ ਸਚਿਆਰ ਚੁੱਪ ਕਰਕੇ ਬੈਠੇ ਰਹਿੰਦੇ ਸਨ, ਸੇਵਾ ਕਰਨੀ, ਉਹ ਚੁੱਪ ਸਿਮਰਨ ਵਿੱਚ ਹੀ ਲੋਕਾਂ ਦੇ ਅੰਦਰ ਸਿਮਰਨ ਚਲਾਈ ਜਾਂਦੇ ਸਨ। ਕਹਿਣ ਲੱਗੇ ਗੁਰਮੁਖੋ, ਤੁਸੀਂ ਗਏ ਨਹੀਂ। ਕਹਿੰਦੇ ਨੇ ਭਾਈ ਸਾਹਿਬ, ਜਿਵੇਂ ਕਿਵੇਂ ਹੋਵੇ, ਮਾਈ ਵਿਆਕੁਲ ਹੈ, ਬੱਚਾ ਦੇਖੋ ਤੁਸੀਂ ਬਾਣੀ ਪੜ੍ਹਨ ਲਾਇਆ, ਹੁਣ ਕਿੰਨੀ ਸੋਹਣੀ ਬਾਣੀ ਪੜ੍ਹਦਾ। ਉਹਨਾਂ ਕਿਹਾ ਵੀ ਜੋ ਮੈਂ ਕਿਹਾ ਉਹ ਸੱਤ ਹੈ। ਕਹਿੰਦੇ ਨੇ ਕੋਈ ਤਰੀਕਾ? ਕਹਿੰਦੇ ਨੇ ਇੱਕ ਤਰੀਕਾ ਹੈ, ਟੂਟੀ ਗੰਢ ਨਹਾਰ ਗੋਪਾਲ, ਕਲਗੀ ਵਾਲੇ ਦੇ ਚਰਨਾਂ ਚਲੇ ਜਾਓ, ਉਹਦੇ ਸਾਹਮਣੇ ਉਮਰਾਂ ਦੀ ਗਿਣਤੀ ਕਾਹਦੀ ਹੈ, ਉੱਥੇ ਪਹੁੰਚੋ। ਇੱਕ ਕੰਮ ਕਰਿਓ, ਬੱਚੇ ਨੂੰ ਉੱਥੇ ਛੱਡ ਦਿਓ ਜਿੱਥੇ ਗੁਰੂ ਜੀ ਕਹਿਣ, ਉੱਥੇ ਟਿਕੇ, ਇਹਨੂੰ ਸੇਵਾ ਸਿਮਰਨ ਵਿੱਚ ਲਾ ਦਿਓ। ਕਹਿੰਦੇ ਦੂਜੇ ਦਿਨ ਸੱਚਮੁੱਚ ਕੋਈ ਸੱਜਣ ਤਿਆਰ ਹੋ ਗਏ, ਬੱਚੇ ਦੇ ਮਾਤਾ ਪਿਤਾ ਤਿਆਰ ਹੋ ਗਏ, ਅੰਮ੍ਰਿਤ ਵੇਲੇ ਧਰਮਸ਼ਾਲਾ ਚ ਇਕੱਠ ਹੋਇਆ ਤੇ ਭਾਈ ਸਾਮੂ ਸਚਿਆਰ ਨੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰ, ਆਪ ਜੀ ਦਾ ਗੁਮਾਸ਼ਤਾ ਹਾਂ, ਮੈਂ ਆਪ ਜੀ ਦਾ ਸੇਵਕ ਹਾਂ, ਜਿੰਨੀ ਕੁ ਸੋਝੀ ਤੁਸੀਂ ਦਿੱਤੀ, ਕਿਰਪਾ ਕਰੋ, ਤੁਹਾਡੇ ਚਰਨਾਂ ਚ ਆ ਰਿਹਾ ਤੁਹਾਡਾ ਹੈ, ਤੁਸੀਂ ਆਪਣੇ ਨੂੰ ਝੋਲੀ ਚ ਪਾਉਣਾ ਹੈ, ਰਸਤੇ ਖੇੜੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ। ਸੰਗਤ ਤੁਰੀ, ਪਹਿਲਾਂ ਨਨਕਾਣਾ ਸਾਹਿਬ ਦਰਸ਼ਨ ਕੀਤੇ ਜੀ। ਭਾਈ ਸਾਹਿਬ ਨੇ ਕਿਹਾ ਦਰਸ਼ਨ ਦਿਦਾਰੇ ਕਰਦੇ ਜਾਇਓ। ਨਨਕਾਣਾ ਸਾਹਿਬ ਦਰਸ਼ਨ ਕੀਤੇ, ਉੱਥੋਂ ਤੁਰੇ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਸਰ ਆ ਪਹੁੰਚੇ, ਇਸ਼ਨਾਨ ਕੀਤੇ, ਦਰਸ਼ਨ ਦਿਦਾਰੇ ਕੀਤੇ। ਉੱਥੋਂ ਤੁਰਦੇ ਤੁਰਦੇ ਅਖੀਰ ਇਹ ਕੀਰਤਪੁਰ ਸਾਹਿਬ ਪਹੁੰਚੇ, ਕੀਰਤਪੁਰ ਸਾਹਿਬ ਤੋਂ ਆਨੰਦਪੁਰ ਜਾ ਪਹੁੰਚੇ। ਬੱਚੇ ਨੂੰ, ਸਾਰਾ ਸੰਗਤ ਨੂੰ ਥਾਂ ਦਿੱਤੀ ਗਈ। ਸਵੇਰੇ ਦੀਵਾਨ ਸਜਿਆ ਤੇ ਸਾਰੀ ਸੰਗਤ ਇਕੱਠੀ ਹੋ ਕੇ ਆਈ, ਬੇਨਤੀ ਕੀਤੀ, ਮਹਾਰਾਜ ਆ ਪਰਿਵਾਰ, ਇਹ ਬੱਚਾ ਸੰਗਤ ਆਈ ਤੇ ਇਹ ਨਹੀਂ ਕਿਹਾ ਵੀ ਇਹਦੀ ਉਮਰ ਇੰਨੀ। ਭਾਈ ਸਾਮੂ ਸਚਿਆਰ ਨੇ ਕਿਹਾ ਤੁਸੀਂ ਜੋ ਮੈਂ ਕਿਹਾ ਉਹ ਕੁਛ ਨਹੀਂ ਕਹਿਣਾ, ਜੋ ਸਤਿਗੁਰੂ ਕਹਿਣਗੇ ਉਹ ਹੀ ਮੰਨਣਾ। ਦੇਖੋ ਆ ਗੁਰਮੁਖ ਕਹਿੰਦੇ ਉਸ ਵੇਲੇ ਕਿਹਾ ਮਹਾਰਾਜ ਇਹ ਬੱਚਾ ਚਿਰੰਜੀਵੀ ਹੋਵੇ, ਇਹਦੇ ਵਿੱਚ ਹੀ ਗੱਲ ਕਹਿ ਗਏ ਵੀ ਇਹਦੀ ਮੌਤ ਨਾ ਹੋਵੇ, ਬਚ ਜਾਏ, ਚਿਰੰਜੀਵੀ ਹੋਵੇ। ਸਾਹਿਬ ਨੇ ਕਿਹਾ ਇਸ ਬੱਚੇ ਨੂੰ ਅਸ਼ਵਸ਼ਾਲਾ ਵਿੱਚ, ਅਸ਼ਵ ਦਰਤ ਦਾ ਘੋੜਾ, ਇਹਨੂੰ ਘੋੜਸ਼ਾਲਾ ਵਿੱਚ ਛੱਡੋ। ਇਹਦੇ ਮਾਪਿਆਂ ਨੂੰ ਕਿਹਾ ਜਾਓ, ਉੱਥੇ ਤੁਹਾਨੂੰ ਥਾਂ ਮਿਲ ਜਾਏਗਾ, ਉੱਥੇ ਰਹੋ। ਸੇਵਾ ਕਰੋ। ਕਹਿੰਦੇ ਨੇ ਮਾਪੇ ਤੇ ਬੱਚਾ ਘੋੜਸ਼ਾਲਾ ਵੀ ਚਲੇ ਗਏ। ਉੱਥੇ ਇੱਕ ਬੜੀ ਭਿੱਜੀ ਗੁਰਮੁਖ ਰੂਹ ਭਾਈ ਧੰਨਾ ਸਿੰਘ ਘੋੜਿਆਂ ਦੀ ਸੇਵਾ ਕਰਦੇ ਸਨ, ਜਿਨ੍ਹਾਂ ਨੂੰ ਕਈ ਵਾਰੀ ਭਾਈ ਧੰਨਾ ਸਿੰਘ ਕਾਹੀ ਕਰਕੇ ਵੀ ਕਹਿੰਦੇ, ਜਿਨ੍ਹਾਂ ਨੇ ਚੰਦਨ ਦੀ ਕਵਿਤਾ ਦੇ ਅਰਥ ਕੀਤੇ ਸਨ। ਉਹਨਾਂ ਕੋਲ ਗਏ, ਭਾਈ ਸਾਹਿਬ ਨੇ ਕਿਹਾ ਆਓ। ਕਹਿੰਦੇ ਨੇ ਹਜ਼ੂਰ ਨੇ ਭੇਜਿਆ। ਬੱਚੇ ਨੇ ਅੱਗੇ ਵੱਧ ਕੇ ਸੀਸ ਝੁਕਾਇਆ। ਭਾਈ ਧੰਨਾ ਸਿੰਘ ਜੀ ਨੇ ਪਿਆਰ ਦਿੱਤਾ ਤੇ ਉਹਨੇ ਬੜੀ ਪਿਆਰ ਭਿੱਜੀ ਜ਼ਬਾਨ ਚ ਕਿਹਾ, ਬਾਬਾ ਜੀ ਮੈਂ ਕਲਗੀ ਵਾਲੇ ਦੇ ਨੀਲੇ ਘੋੜੇ ਦੀ ਸੇਵਾ ਕਰਨਾ ਆ। ਬੱਚੇ ਦੇ ਜਦੋਂ ਸੁਣਿਆ ਕਹਿਣ ਲੱਗੇ ਪੁੱਤਰ ਠੀਕ। ਉਹਨੂੰ ਦੱਸ ਦਿੱਤਾ ਇਸ ਤਰ੍ਹਾਂ ਘਾਹ ਛੰਡ ਕੇ ਪਾਈਦਾ, ਇਸ ਤਰ੍ਹਾਂ ਖਰਕਣਾ ਕਰਨਾ ਹੈ, ਕਿਵੇਂ ਘੋੜੇ ਦੀ ਲਿੱਤ ਸੱਟਣੀ ਹੈ। ਦੇਖੋ ਇਹ ਸਾਰੀਆਂ ਗੱਲਾਂ ਭਾਵਨਾ ਨਾਲ ਨੇ। ਦੋ ਚੀਜ਼ਾਂ ਹੋਣ ਤਾਂ ਇਹ ਸੇਵਾ ਫਲੀਭੂਤ ਹੁੰਦੀ ਹੈ। ਇੱਕ ਡਾਢਾ ਪਿਆਰ ਹੋਵੇ ਤੇ ਦੂਜੀ ਡੂੰਘੀ ਸ਼ਰਧਾ ਹੋਵੇ। ਪਿਆਰ ਤੇ ਸ਼ਰਧਾ ਦੋ ਚੀਜ਼ਾਂ। ਸੇਵਾ ਸ਼ੁਰੂ ਹੋ ਗਈ ਜੀ। ਉਸ ਬੱਚੇ ਨੇ ਜਿੰਨੇ ਘੋੜ ਸਾਲ ਵੀ ਸਿੱਖ ਸਨ ਨਾ, ਉਹਨਾਂ ਸਾਰਿਆਂ ਨੂੰ ਬੋਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਕਰਨਾ, ਸੁਖਮਨੀ ਸਾਹਿਬ ਸੁਣਾਉਣਾ। ਕਹਿੰਦੇ ਹਰ ਵਕਤ ਉਹਦੀ ਜ਼ਬਾਨ ਤੇ ਬਾਣੀ ਸਿਮਰਨੀ ਰਹਿਣਾ। ਮਾਂ ਵਿਚਾਰੀ ਨਾਲ ਸੇਵਾ ਕਰੇ ਪਰ ਮਨ ਚਾਹੇ ਕਦੋਂ ਗੁਰੂ ਜੀ ਮਿਲਣ। ਮਾਂ ਸੀ ਨਾ ਮਮਤਾ ਕਿ ਕਵਾਂ ਕਿ ਮੇਰੇ ਪੁੱਤਰ ਦੀ ਉਮਰ ਇੰਨੀ ਕੁ ਹੈ, ਮਹੀਨੇ ਚਾਰ ਕੁ ਲੰਘ ਗਏ, ਬੜੀ ਸੇਵਾ ਕੀਤੀ ਨੀਲੇ ਦੀ, ਖਰਕਣਾ ਕਰਨਾ, ਉਹਦੇ ਅੱਗੇ ਬੱਚੇ ਨੇ ਘਾਹ ਦੇ ਤਿਨਕੇ ਪਾਈ ਜਾਣੇ, ਨਾਲੇ ਬਾਣੀ ਪੜੀ ਜਾਣੀ। ਅੱਜ ਸਤਿਗੁਰੂ ਕਿਰਪਾ ਕੀਤੀ, ਘੋੜ ਸਾਲ ਵਿੱਚ ਆ ਗਏ, ਘੋੜਿਆਂ ਵਾਲੀ ਥਾਂ ਤੇ। ਜਦੋਂ ਹਜ਼ੂਰ ਜਿਸ ਤੇ ਸਵਾਰੀ ਕਰਦੇ ਸਨ ਉਸ ਨੀਲੇ ਦੇ ਕੋਲ ਗਏ, ਉਹ ਬੜਾ ਉਤਸ਼ਾਹਤ ਖੁਸ਼ੀ ਵਿੱਚ ਸਤਿਗੁਰੂ ਨੂੰ ਦੇਖ ਕੇ ਉਹ ਖਿਣਕ ਪਿਆ। ਬੱਚੇ ਨੇ ਘਾਹ ਦੇ ਤਿਨਕੇ ਮਹਾਰਾਜ ਜੀ ਨੂੰ ਦੇਖ ਕੇ ਹੱਥ ਚ ਪਕੜੇ ਤਿਨਕੇ ਨੀਲੇ ਘੋੜੇ ਦੇ ਮੁੱਖ ਵੱਲ ਕੀਤੇ, ਉਹਨੇ ਆਪਣੇ ਮੂੰਹ ਚ ਪਾ ਖਾ ਲਏ। ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਇਹਦੇ ਥੱਲੇ ਨਾ ਮੈਲ ਨਾ ਲਿੱਦ ਨਾ ਕੋਈ ਵੀ ਚੀਜ਼ ਨਹੀਂ। ਉਹਨਾਂ ਕਿਹਾ ਮਹਾਰਾਜ ਆ ਬੱਚਾ ਤੇ ਇਹਦੇ ਮਾਪੇ ਸੇਵਾ ਕਰਦੇ ਨੇ, ਤਕਰੀਬਨ 6-6 ਘੰਟੇ ਬਾਅਦ ਇਹ ਡਿਊਟੀ ਬਦਲਦੇ ਨੇ। ਜਦੋਂ ਘੋੜਾ ਹੁੰਦਾ ਕੋਲ ਖਲੋਤੇ ਰਹਿੰਦੇ ਨੇ। ਮਹਾਰਾਜ ਜੀ ਕੋਲ ਆਏ, ਬੱਚੇ ਨੂੰ ਦੇਖਿਆ, ਮਾਈ ਦੀਆਂ ਅੱਖਾਂ ਭੇਜਾਈਆਂ। ਕਹਿਣ ਲੱਗੇ ਬੇਟਾ ਤੇਰਾ ਨਾਮ ਕੀ? ਨਾਮ ਚੇਤੇ ਰੱਖਿਓ, ਭਾਈ ਜਵੇਹਰ, ਕਾਲੜੇ ਪਰਿਵਾਰ ਵਿੱਚੋਂ ਸਨ। ਮਹਾਰਾਜ ਇਸ ਬੱਚੇ ਦਾ ਨਾਮ ਜਵੇਹਰ ਹੈ। ਸਤਿਗੁਰੂ ਨੇ ਆਪਣੇ ਪੱਥੇ ਚੋਂ ਤੀਰ ਕੱਢਿਆ, ਕਹਿੰਦੇ ਨੇ ਬੱਚੇ ਨੂੰ ਲੈ ਕੇ ਨਾ ਆਪਣੇ ਹੱਥ ਚ ਉਹਦੇ ਮੱਥੇ ਦੇ ਉੱਤੇ ਪਹਿਲਾਂ ਬਣਾਇਆ 9, ਥੱਲੇ ਪਾ ਦਿੱਤੀ 0। ਕਹਿਣ ਲੱਗੇ 9 ਸੀ, ਜਾ ਤੂੰ ਸੇਵਾ ਕੀਤੀ 0 ਪਾ ਦਿੱਤੀ, 90 ਸਾਲ ਦੀ ਉਮਰ ਭੋਗ ਕੇ ਜਾਏ। ਧਿਆਨ ਦਿਆ ਜੋ ਅਰਜ਼ ਕਰਨੀ ਚਾਹੁੰਦਾ, 90 ਸਾਲ ਦੀ ਉਮਰ ਤੇਰੀ ਹੋਵੇਗੀ। ਹੁਣ ਚੇਤੇ ਰੱਖੀ ਇਹ ਜਿਹੜੀ 0 ਪਈ ਹੈ ਗੁਰੂ ਨਾਨਕ ਦੇ ਘਰੋਂ ਪਈ ਹੈ ਮਾਈ, ਇਹਨੂੰ ਹੁਣ ਆਪਣੇ ਘਰ ਨਾਲ ਜਾਈ, ਇਹਨੂੰ ਗੁਰੂ ਨਾਨਕ ਦੇ ਘਰ ਵੀ ਦੇ ਜਾ, 90 ਸਾਲ ਤੱਕ ਗੁਰਸਿੱਖੀ ਦਾ ਪ੍ਰਚਾਰ ਕਰੇਗਾ। ਇਹ ਬਾਣੀ ਹੈ ਸਿਮਰਨ ਭਜਨ ਬੰਦਗੀ ਦੀ, ਪਰਵਾਹ ਚਲਾਏਗਾ। ਪਰਿਵਾਰ ਉੱਥੇ ਰਹਿ ਗਿਆ ਤੇ ਨਾਲ ਇੱਕ ਗੱਲ ਕਹੀ, ਧਿਆਨ ਦਿਆ ਜੇ ਭਾਈ ਸਾਮੂ ਸਚਿਆਰ ਫਿਰ ਛੇਤੀ ਆਏ ਨੇ ਬਜ਼ੁਰਗ ਸੰਗ। ਕਹਿਣ ਲੱਗੇ ਤੁਹਾਨੂੰ ਜਿੰਨੇ ਭੇਜਿਆ ਮੈਨੂੰ ਪਤਾ ਹੈ, ਭਾਈ ਸਾਮੂ ਜੀ ਨੇ ਭੇਜਿਆ ਮੇਰੇ ਸਿੱਖ ਨੂੰ ਕਿਹਾ ਜੇ ਕਿ ਤੂੰ ਖੁੰਡੀਆਂ ਭਰਦਾ ਰਹੀ, ਮੇਰੇ ਕੋਲ ਭੇਜਦਾ ਰਹੀ, ਮੈਂ ਖੁੰਡੀਆਂ ਤੇਰੀਆਂ ਭਰੀਆਂ ਤਾਰਦਾ ਰਹਾ। ਹੁੰਡੀ ਸ਼ਬਦ ਆਪ ਸਮਝਦੇ ਹੋ ਨਾ, ਕਿ ਜਿਵੇਂ ਸ਼ਾਹੂਕਾਰਾਂ ਕੋਲ ਹੁੰਡੀ ਤਾਰੀ ਜਾਂਦੀ ਸੀ ਕਿ ਤੂੰ ਲਿਖ ਕੇ ਭੇਜੀ ਜਾਈ, ਜਿਹਨੂੰ ਵੀ ਭੇਜੀ ਜਾਏਗਾ ਤੂੰ ਭਰੀ ਜਾਈ, ਮੈਂ ਤੇਰੀਆਂ ਭਰੀਆਂ ਤਾਰੀ ਜਾਵਾਂਗਾ ਤੇ ਇਸ ਬੱਚੇ ਨੂੰ ਉਹਦੇ ਚਰਨਾਂ ਵਿੱਚ ਲੈ ਕੇ ਜਾਇਓ, ਜਿਹਨੇ ਤੁਹਾਨੂੰ ਤਰੀਕਾ ਦੱਸਿਆ ਗੁਰੂ ਦੇ ਦਰ ਦੀ ਸੇਵਾ ਦਾ। ਕਹਿੰਦੇ ਨੇ ਸਾਰਾ ਪਰਿਵਾਰ ਬੇਟੇ ਜਵੇਹਰ ਨੂੰ ਲੈ ਕੇ ਇਹ ਪਹੁੰਚੇ ਮਦਰੇ ਦੀ ਖਾਈ, ਸ਼ਾਮ ਪਹੁੰਚੇ ਤੇ ਭਾਈ ਸਾਹਿਬ ਧਰਮਸ਼ਾਲਾ ਚ ਪਾਠ ਕਰ ਰਹੇ ਸਨ। ਬੱਚੇ ਨੂੰ ਲਿਆਂਦਾ ਤੇ ਜਦੋਂ ਬੱਚੇ ਨੇ ਜਾ ਕੇ ਕਿਹਾ, ਬਾਬਾ ਜੀ ਮੈਨੂੰ ਕਲਗੀ ਵਾਲੇ ਨੇ ਆਪਣੇ ਹੱਥਾਂ ਚ ਚੁੱਕਿਆ, ਮੈਨੂੰ ਆਪਣੇ ਸਰੀਰ ਨਾਲ ਲਾਇਆ ਤੇ ਨਾਲ ਕਹਿੰਦਾ ਦੇਖੋ ਮੇਰੇ ਮੱਥੇ ਦੇ ਉੱਤੇ ਤੀਰ ਦੀ ਨੋਕ ਨਾਲ 9 ਪਾ ਕੇ ਥੱਲੇ 0 ਪਾ ਦਿੱਤੀ, ਥੱਲੇ 0 ਪਾ ਦਿੱਤਾ। ਕਿਉਂ ਸਾਨੇ 90 ਸਾਲ ਜੀਏਗਾ? ਭਾਈ ਸਾਮੂ ਸਚਿਆਰ ਅੱਖਾਂ ਬੰਦ ਕਰ ਲਈਆਂ। ਮਨ ਨੂੰ ਸੁਰਤ ਨਾਲ ਕਲਗੀ ਵਾਲੇ ਦੇ ਚਰਨਾਂ ਵਿੱਚ ਝੁੱਕ ਕੇ ਕਹਿੰਦਾ, ਮਾਲਕਾ ਤੇਰਾ ਸ਼ੁਕਰ, ਤੂੰ ਸਿੱਖ ਦੀ ਰੱਖ ਲੈ, ਤੂੰ ਰੱਖ ਲਈ ਸਿੱਖ ਦੀ। ਭਾਈ ਸਾਹਿਬ ਦੇ ਨੇਤਰ ਬੰਦ ਸਨ ਜਦੋਂ ਨੇ ਕਿਹਾ, ਬਾਬਾ ਜੀ ਸਤਿਗੁਰੂ ਨੇ ਵੀ ਕਿਹਾ ਕਿ ਸਾਡੇ ਸਿੱਖ ਨੂੰ ਕਹਿ ਦਿਓ ਤੂੰ ਖੁੰਡੀਆਂ ਭਰੀ ਜੇ ਮੈਂ ਤੇਰੀਆਂ ਤਾਰੀ ਜਾਵਾਂਗਾ। ਸ਼ਾਮੂ ਸੁਚਿਆਰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਝੁੱਕ ਗਏ, ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਕੁਛ ਨਹੀਂ, ਦੋਨਾਂ ਸਿਰਿਆਂ ਦਾ ਸਵਾਮੀ ਤੂੰ ਹੈ, ਮੈਂ ਕੁਛ ਵੀ ਨਹੀਂ। ਮਾਈ ਬੱਚੇ ਨੂੰ ਲੈ ਗਈ ਘਰ, ਮਮਤਾ ਸੀ, ਪਰ ਭਾਈ ਸਾਹਿਬ ਨੇ ਕਹਿ ਦਿੱਤਾ, ਮਾਂ ਸਤਿਗੁਰੂ ਨੇ ਕੀ ਕਿਹਾ ਬੱਚੇ ਲਈ? ਕਹਿਣ ਲੱਗੀ, ਮੈਂ ਮਾਂ ਇੱਕੋ ਇੱਕ ਬੱਚਾ ਹੈ। ਉੱਥੇ ਭਾਈ ਸਾਹਿਬ ਦੇਖੋ ਅਰਦਾਸ ਕੀਤੀ, ਸਤਿਗੁਰੂ ਜੀ ਇਹ ਮਾਂ ਏ, ਮਮਤਾ ਦੀਆਂ ਤੰਦਾਂ ਚ ਫਸੀ, ਇਹਨੂੰ ਪੁੱਤਰ ਚਾਹੀਦਾ, ਕਿਰਪਾ ਕਰੋ ਇਹਨੂੰ ਸੰਤਾਨ ਦਿਓ, ਇਹਦੇ ਘਰ ਸੰਤਾਨ ਹੋਵੇ ਤੇ ਸਾਡਾ ਬੱਚਾ ਸਾਨੂੰ ਮਿਲ ਜਾਏ। ਕਹਿੰਦੇ ਸਾਲ ਬਾਅਦ ਉਹਦੇ ਘਰ ਪੁੱਤਰ ਹੋਇਆ। ਭਾਈ ਜਵੇਹਰ ਧਰਮਸ਼ਾਲਾ ਵਿੱਚ ਭੇਟਾ ਚੜਾ ਦਿੱਤੇ ਗਏ। 90 ਸਾਲ ਤੱਕ ਉਹ ਗੁਰਮੁਖ ਜੀਏ, ਉਹਨਾਂ ਬਾਣੀ ਦਾ ਪ੍ਰਚਾਰ ਕੀਤਾ, ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਹੀ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਹੋਏ। ਇੱਕ ਬੇਨਤੀ ਹੈ, ਸਤਿਗੁਰੂ ਦਾ ਸਿੱਖ ਹਾਂ ਪਹੁੰਚਿਆ ਹੋਇਆ, ਕਰਨੀ ਕਮਾਣੀ ਵਾਲਾ, ਉਹ ਤਰੀਕੇ ਦੱਸਦਾ ਕਿਸ ਢੰਗ ਨਾਲ ਗੁਰੂ ਰੀਝਦਾ ਹੈ। ਇੱਥੇ ਕਿਹਾ ਗਿਆ, ਮੈਨੂੰ ਮਾਰਗ ਦੱਸ ਗੁਰਮੁਖਾ, ਰਸਤਾ ਦੱਸ, ਇਹ ਮਨ ਤੈ ਕੂ ਡੇਵਸਾਂ, ਮੈਂ ਮਾਰਗ ਦਿਓ ਬਤਾਏ ਜੀਓ, ਮੈਂ ਆਪਣਾ ਮਨ ਦੇ ਦਿਆਂ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਸਾਹਿਬ ਕਹਿੰਦੇ ਨੇ, ਜਿਹਨੂੰ ਜਿਹੜਾ ਸਿੱਖ ਬਾਣੀ ਸੁਣਾਉਂਦਾ ਤੈ ਸਾਹਿਬ ਕੀ ਬਾਤ ਜੇ ਆਖੇ, ਮਾਨੀ ਨਹੀਂ। ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਵੈਸਨ ਦੀਜੈ, ਵਿਣ ਸਿਰ ਸੇਵ ਕਰੀਜੈ, ਹਉ ਕਾਟੂ ਕਾਂਟ ਬਾਂਡ ਸਿਰ ਰਾਖੂ, ਜਿਤ ਨਾਨਕ ਸੰਤ ਚੜ ਆਵੇ। ਆਪਣਾ ਸਿਰ ਵੱਢ ਕੇ ਰੱਖਦਿਆਂ ਇਹਦੇ ਤੇ ਪੈਰ ਰੱਖ ਕੇ ਮੇਰੇ ਘਰ ਵਿੱਚ ਆ ਜਾ। ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਸੱਚੇ ਪਾਤਸ਼ਾਹ ਕਹਿੰਦੇ ਨੇ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਤੀਜੀ ਥਾਂ ਤੇ ਤੇਰੇ ਦਾਸ ਅੱਗੋ ਉਹਨਾਂ ਦੇ ਦਾਸ ਅੱਗੋ ਉਹਨਾਂ ਦਾ ਦਾਸ ਮੈਨੂੰ ਕਰਦੇ, ਮਾਲਕਾ ਕਿਰਪਾ ਕਰ, ਜਿਹੜੇ ਤੇਰੇ ਘਰ ਦਾ ਰਸਤਾ ਦਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਚ ਆਪਣਾ ਮਨ ਪੇਟਾ ਕਰਦੇ। ਸਾਧ ਸੰਗਤ ਜੀ ਆਓ, ਗੁਰਸਿੱਖ ਕਰਨੀ ਕਮਾਣੀ ਵਾਲੇ ਬੰਦਗੀ ਵਾਲੇ ਮਿਲ, ਉਹਨਾਂ ਦੀ ਸੰਗਤ ਕਰੀਏ। ਸਾਰੀ ਜ਼ਿੰਦਗੀ ਮਨਾ ਤੂੰ ਦੁਨੀਆਦਾਰੀ ਪੁੱਛਦਾ ਰਹੇਗਾ, ਕਿਹੜੀ ਘੜੀ ਆਏਗੀ ਜਿੱਦਣ ਸਿੱਖਾਂ ਤੋਂ ਗੁਰੂ ਦਾ ਰਸਤਾ ਪੁੱਛੇਗਾ। ਸਤਿਗੁਰੂ ਕਿਰਪਾ ਕਰਨ, ਆਪ ਸਭ ਦਾ ਧੰਨਵਾਦ ਜੀ। ਭਾਈ ਸਾਹਿਬ ਨੇ ਕਿਹਾ, ਨਾਮ ਜਪਣ ਲਈ ਮਿੰਟ ਦੋ ਕੁ ਆਪਾਂ ਲਾ ਲਈਏ, ਕਿਉਂਕਿ ਕੱਲ ਪਿੱਛੋਂ ਆਪਣੇ ਕੋਲ ਖਾਲੀ ਸਟੇਜ ਸੀ ਨਾ, ਤੇ ਤਾਂ ਫਿਰ ਜਪ ਲਿਆ। ਕੱਲ ਤੋਂ ਚਲੋ ਯਤਨ ਕਰਾਂਗੇ ਕਿ 5 ਕੁ ਮਿੰਟ ਕਥਾ ਪਹਿਲਾਂ ਸੰਕੋਚ ਲਈ ਜਾਏ, ਤੇ ਆਪ ਜੀ ਜਪੋਗੇ, ਮੈਨੂੰ ਅਸੀਸ ਤੁਹਾਡੇ ਵੱਲੋਂ ਮਿਲੇਗੀ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਸਾਰੀਆਂ ਬੀਬੀਆਂ ਭੈਣਾਂ ਵੀਰ ਨਾਮ ਜਪਦਿਆਂ ਕਦੀ ਵੀ ਜ਼ਬਾਨ ਨੂੰ ਬੰਦ ਨਾ ਕਰੋ ਸੰਗਤ ਜੀ। ਸਾਹਿਬ ਤਾਂ ਕਹਿੰਦੇ ਨੇ, ਕੇਸੋ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ, ਆਸਾਰ ਕਰੋ ਕਿਰਪਾ। ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ साहब जी आप जी की हजूरी च बोलदियां बेअंत फुल्लां होईयां ने परदे टक के औगण बख्श देने। वाहिगुरु जी का खालसा वाहिगुरु जी।